ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਤ੍ਰਿਗ ਆਸਾ ਦੂਜੇ ਭਾਵ ਕੀ। ਜੋ ਮੋਹ ਮਾਇਆ ਚਿਤ ਲਾਏ, ਹਰ ਸੁਖ ਪੱਲਰ ਤਿਆਗਿਆ, ਨਾਮ ਵਿਸਾਰ ਦੁਖ ਪਾਏ। ਤ੍ਰਿਗ ਆਸਾ ਦੂਜੇ ਭਾਵ ਕੀ। ਜੋ ਮੋਹ ਮਾਇਆ ਚਿਤ ਲਾਏ, ਹਰ ਸੁਖ ਪੱਲਰ ਤਿਆਗਿਆ, ਨਾਮ ਵਿਸਾਰ ਦੁਖ ਪਾਏ। ਮਨਮੁਖ ਅਗਿਆਨੀ ਅੰਧਲੇ, ਜਨਮ ਮਰਹਿ ਫਿਰਿਆ ਵਹਿ ਜਾਏ। ਕਾਰਜ ਸਿੱਧ ਨਾ ਹੋਵਨੀ, ਅੰਤ ਗਿਆ ਪਛਤਾਏ। ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੈ, ਤੋ ਹਰ ਹਰ ਨਾਮ ਧਿਆਏ। ਨਾਮ ਰਤੀ ਜਨ ਸਦਾ ਸੋ ਪਾਏ, ਜਾ ਨਾਨਕ ਤਿਨ ਬਲ ਜਾਏ। ਮਹੱਲਾ ਤੀਜਾ। ਆਸਾ ਮਨਸਾ ਜਗ ਮੋਹਣੀ, ਜਿਨ ਮੋਹਿਆ ਸੰਸਾਰ। ਸਭ ਕੋ ਜਮ ਕੇ ਚੀਰੇ ਵਿਚ ਹੈ, ਜੇਤਾ ਸਭ ਆਕਾਰ। ਹੁਕਮ ਹੀ ਜਮ ਲੱਗਦਾ, ਸੋ ਪਰੈ ਜਿਸ ਬਖਸ਼ੈ ਕਰਤਾਰ। ਨਾਨਕ ਗੁਰ ਪ੍ਰਸਾਦੀ, ਉਹ ਮਨ ਤਾਂ ਤਰੈ, ਜਾਂ ਛੋਟਾ ਅਹੰਕਾਰ। ਆਸਾ ਮਨਸਾ ਮਾਰੇ ਨਿਰਾਸ਼, ਹੋਏ ਗੁਰ ਸਾਹਿਬ ਦੀ ਵਿਚਾਰ। ਪੌੜੀ ਜਿੱਥੇ ਜਾਈਏ ਜਗਤ ਮੈਂ, ਤਿੱਥੇ ਹਰ ਸਾਈ। ਅੱਗਾ ਸਵਿਆ ਪੇ ਵਰਤਦਾ, ਹਰ ਸੱਚਾ ਨਿਆਈ। ਕੂੜਿਆਰਾ ਕੇ ਮੋਹ ਫਿਟ ਗਿਆ ਹੈ, ਸੱਚ ਭਗਤ ਵਡਿਆਈ। ਸੱਚ ਸਾਹਿਬ ਸੱਚਾ ਨਿਆਉ ਹੈ, ਸਿਰ ਨਿੰਦ ਕਸ਼ਾਈ। ਜਨ ਨਾਨਕ ਸੱਚ ਅਰਾਧਿਆ, ਗੁਰਮੁਖ ਸੁਖ ਪਾਏ। ਸੱਚ ਸਾਹਿਬ ਸੱਚਾ ਨਿਆਉ ਹੈ, ਸਿਰ ਨਿੰਦ ਕਸ਼ਾਏ। ਜਨ ਨਾਨਕ ਸੱਚ ਅਰਾਧਿਆ, ਗੁਰਮੁਖ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਪਾਵਨ ਬਹਿਰਾ ਦੇ ਖਜ਼ਾਨੇ, ਜੋਤਿ ਗੁਰੂ ਸਮਾਜ ਪਾਤਸ਼ਾਹ, ਜੋਗਾ ਜੋਗਾ ਟੰਦ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸ੍ਰੀ ਗੁਰੂ ਖਾਲਸਾ ਪਾਤਸ਼ਾਹ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਦੁਨੀਆ ਦੇ ਵਾਲੀ ਜਬਰ ਛਤਰ ਕਰਕੇ ਮਾਲਕ ਸਤਿਗੁਰੂ ਕਿਰਪਾ ਨਿਧਾਨ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਸੱਜੇ ਹਨ, ਮਹਾਰਾਜ ਜੀ ਪਵਿੱਤਰ ਹਜ਼ੂਰੀ ਵਿੱਚ ਵਾਹਿਗੁਰੂ ਮੰਤਰ ਦੇ ਜਾਪ, ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਹਨ। ਵਡਭਾਗੀ ਜਨਾਂ ਨੇ ਸਰਵਣ ਕਰਕੇ, ਹਾਜ਼ਰੀ ਕਰਕੇ, ਦਰਸ਼ਨ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਗੁਰਬਾਣੀ ਦੀ ਲੜੀਵਾਰ ਕਥਾ ਜੋ ਗੁਰੂ ਘਰ ਵਿੱਚ ਆਰੰਭ ਹੈ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਉਪਦੇਸ਼ ਦੇ ਰਹੇ ਹਨ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਸਰਦਾ ਭਾਵਨਾ ਨਾਲ ਮਨਾਂ ਦੀਆਂ ਦੁਸ਼ੀਆਂ ਕਾਗਰ ਕਰਕੇ ਆਪਾਂ ਸਾਰਿਆਂ ਨੇ ਸਰਵਣ ਕਰਨਾ ਹੈ। ਗੁਰੂ ਸਾਹਿਬ ਜੀ ਦੇ ਸਤਸੰਗ ਜੀ ਬਚਨ ਹਨ, ਮਨ ਤਨ ਪ੍ਰਭ ਆਰਾਧਿਆ, ਮਿਲ ਸਾਧ ਸਮਾਗੈ। ਸਾਧ ਸੰਗਤ ਵਿੱਚ ਆਣ ਕੇ ਮਨੋ ਤਨੋ ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦੀ ਆਰਾਧਨਾ ਕਰੀਏ, ਉਹਨਾਂ ਨੂੰ ਚੇਤੇ ਕਰੀਏ। ਕੁਦਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ, ਕਹਿੰਦੇ ਨੇ ਮਹਾਰਾਜ ਜੀ ਦੇ ਗੁਣ ਉਚਾਰਨ ਕਰਨ ਕਰਕੇ, ਉਹਨਾਂ ਦਾ ਜਸ ਕਰਨ ਕਰਕੇ, ਉਹਨਾਂ ਦੀ ਵਡਿਆਈ ਕਰਨ ਕਰਕੇ ਜਮ ਨੇੜੇ ਵੀ ਨਹੀਂ ਆ ਸਕਦਾ। ਸਾਧ ਸੰਗਤ ਜੀ ਜਿਹੜੇ ਗੁਰੂ ਮਹਾਰਾਜ ਜੀ ਦੇ ਚਰਨ ਪਰਸਨ ਵਾਲੇ ਹਨ, ਦੂਰੋਂ ਹੀ ਉਹਨਾਂ ਨੂੰ ਦੇਖ ਕੇ ਜਮ ਚਲਿਆ ਜਾਂਦਾ। ਫਿਰ ਕਹਿੰਦੇ ਨੇ ਤੰਤ ਮੰਤਰ ਨਹਿ ਜੋ ਹਈ, ਤਿਤ ਜਾਖ ਨਾ ਲੱਗੇ। ਕੋਈ ਜੰਤਰ ਮੰਤਰ ਤੰਤਰ, ਕੋਈ ਬੁਰੀ ਨਜ਼ਰ ਦਾ ਅਸਰ ਸਾਧ ਸੰਗਤ ਜੀ ਉਹਨਾਂ ਤੇ ਨਹੀਂ ਹੋ ਸਕਦਾ, ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਕਰਨ ਵਾਲੇ, ਸਾਧ ਸੰਗਤ ਕਰਨ ਵਾਲੇ ਹਨ। ਰਾਮ ਨਾਮ ਜੋ ਜਨ ਜਪੈ, ਆਨ ਦਿਨ ਸਦ ਜਾਗੈ। ਜਿਹੜਾ ਵੀ ਕੋਈ ਗੁਰਮੁਖ, ਜਿਹੜਾ ਵੀ ਮਹਾਰਾਜ ਜੀ ਦਾ ਨਾਮ ਜਪੇਗਾ, ਉਹਦਾ ਮਨ ਸਤਸੰਗ ਜੀ ਦਿਨੇ ਰਾਤ ਜਾਗਰਤ ਅਵਸਥਾ ਵਿੱਚ ਆਇਆ ਰਹਿੰਦਾ। ਮਨ ਜਾਗ ਜਾਵੇ ਤੇ ਫਿਰ ਸਤਸੰਗ ਜੀ ਜਮ ਦੇਖ ਹੀ ਨਹੀਂ ਸਕਦਾ, ਮਨ ਮੋਹ ਦੀ ਨੀਂਦ ਵਿੱਚ ਸੁੱਤਿਆਂ ਹੀ ਸਾਰੀ ਉਮਰ ਲੰਘ ਜਾਂਦੀ ਹੈ। ਇਸ ਕਰਕੇ ਸਤਸੰਗ ਜੀ ਅਸਲ ਵਿੱਚ ਇਹ ਜੰਮਣ ਮਰਨ ਦਾ ਦੁੱਖ ਨਹੀਂ ਕੱਟਿਆ ਜਾਂਦਾ, ਅਸਲ ਵਿੱਚ ਮਨ ਨੂੰ ਜਗਾਉਣਾ ਹੁੰਦਾ ਆਪਣੇ ਇਸ ਜੀਵਨ ਵਿੱਚ। ਸਰੀਰ ਰੋਜ਼ ਸੌਂਦਾ ਤੇ ਰੋਜ਼ ਸਤਸੰਗ ਜੀ ਜਾਗਦਾ, ਇਹ ਸਰੀਰ ਦੀ ਪ੍ਰਕਿਰਿਆ ਹੈ। ਪਰ ਮਨ ਇੱਕ ਵਾਰ ਜਾਗ ਜਾਵੇ ਫਿਰ ਸੌਂਦਾ ਨਹੀਂ, ਜੇ ਸੁੱਤਾ ਹੋਇਆ ਤੇ ਗੁਰੂ ਦੀ ਕਿਰਪਾ ਤੋਂ ਬਿਨਾਂ ਸਤਸੰਗ ਜੀ ਜਾਗਦਾ ਨਹੀਂ। ਜੇ ਜਾਗ ਜਾਵੇ ਤੇ ਫਿਰ ਕਹਿੰਦੇ ਨੇ ਕਾਮ ਕ੍ਰੋਧ ਮਦ ਮਾਨ ਮਦ ਮਾਨ ਮੋਹ ਬਿਨਸੈ ਅਨੁਰਾਗ ਹੈ। ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰਾ ਕੁਝ ਸਤਸੰਗ ਜੀ ਜਾਗੇ ਹੋਏ ਮਨ ਵਾਲੇ ਗੁਰਮੁਖ ਦੇ ਅੰਦਰੋਂ ਬਿਨਸ ਜਾਂਦਾ, ਨਾਸ਼ ਹੋ ਜਾਂਦਾ। ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗ ਹੈ। ਕਹਿੰਦੇ ਨੇ ਫਿਰ ਤੇ ਸ਼ਰਨ ਵਿੱਚ ਆਉਣ ਵਾਲਿਆਂ ਦੇ ਸਤਸੰਗ ਜੀ ਹਿਰਦੇ ਨੂੰ ਆਨੰਦ, ਮਸਤੀ, ਸਰੂਰ, ਖੇੜਾ, ਸੁਖ, ਸ਼ਾਂਤੀ ਸਦਾ ਲਈ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਸਤਸੰਗ ਜੀ ਪ੍ਰਾਪਤ ਹੋ ਜਾਂਦੀ ਹੈ। ਪਰ ਮਨ ਤਨ ਪ੍ਰਭ ਆਰਾਧਿਆ ਮਿਲ ਸਾਧ ਸਮਗ ਹੈ। ਸਾਧ ਸੰਗਤ ਵਿੱਚ ਆਉਣ ਕਰਕੇ ਮਨੋ ਤਨੋ ਗੁਰੂ ਸਾਹਿਬ ਜੀ ਦੀ ਸਤਸੰਗ ਜੀ ਆਰਾਧਨਾ ਕੀਤੀਆਂ ਸਾਰੀਆਂ ਪ੍ਰਾਪਤੀਆਂ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਰਾਵਲ ਦੀ ਵਾਰ ਵਿੱਚ ਸਤਸੰਗ ਜੀ ਜਿਵੇਂ ਕਿਰਪਾ ਕਰ ਰਹੇ ਹਨ, ਆਓ ਸਰਦਾ ਭਾਵਨਾ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਨ ਪਿੱਤਰ ਬਾਣੀ ਦੀ ਵਿਚਾਰ ਕਥਾ ਸਰਵਣ ਕਰੀਏ। ਕਥਾ ਦਾ ਅਰਥੀ ਸਤਸੰਗ ਜੀ ਇਹ ਹੁੰਦਾ ਜਿਵੇਂ ਕੀਰਤਨ ਹੈ ਗੁਰੂ ਕੀ ਬਾਣੀ ਦਾ, ਕੀਰਤਨ ਗਾ ਕੇ ਸਤਸੰਗ ਜੀ ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਕੀਤੀ ਜਾਂਦੀ। ਇਸੇ ਤਰ੍ਹਾਂ ਕਥਾ ਦਾ ਅਰਥ ਹੁੰਦਾ ਸਤਸੰਗ ਜੀ ਵਿਖਿਆਨ ਕਰਨਾ, ਨਿਰਣਾ ਕਰਨਾ, ਵਿਤਰੇਕ ਕਰਨਾ, ਵਿਚਾਰ ਕਰਨੀ, ਚੰਗੇ ਦੀ, ਮਾੜੇ ਦੀ, ਪਾਪ ਦੀ, ਪੁੰਨ ਦੀ, ਗਿਆਨ ਦੀ, ਅਗਿਆਨ ਦੀ। ਇਸੇ ਤਰ੍ਹਾਂ ਸਤਸੰਗ ਜੀ ਆਤਮਾ ਦੀ, ਪਰਮਾਤਮਾ ਦੀ, ਮੈਂ ਕੌਣ ਹਾਂ, ਜੀਵਨ ਸਫਲ ਕਿਵੇਂ ਹੋ ਸਕਦਾ, ਇਹਦਾ ਨਾਮ ਹੈ ਕਥਾ। ਜਦੋਂ ਇਹ ਵਿਚਾਰ ਕੀਤੀ ਜਾਵੇ, ਇਹੀ ਵਿਚਾਰ ਆਪਾਂ ਇੱਥੇ ਸਤਸੰਗ ਦੇ ਵਿੱਚ ਬੈਠ ਕੇ ਕਰਨੀ ਹੈ ਵੀ ਜੀਵਨ ਕਿਵੇਂ ਸਫਲ ਹੋ ਸਕਦਾ, ਮੈਨੂੰ ਮਹਾਰਾਜ ਨੇ ਮਨੁੱਖਾ ਸਰੀਰ ਦਿੱਤਾ ਤਾਂ ਮਨੋਰਥ ਕੀ ਹੈ, ਜਿਵੇਂ ਮਹਾਰਾਜ ਕਿਰਪਾ ਕਰਦੇ ਆ ਉਹ ਭਾਵਨਾ ਨਾਲ ਸਰਵਣ ਕਰੀਏ, ਸਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਸੰਗ ਜੀ ਪ੍ਰਮਾਣ ਹੈ। ਤ੍ਰਿਗ ਇਹ ਆਸਾ ਦੂਜੇ ਭਾਵ ਕੀ, ਕਹਿੰਦੇ ਪ੍ਰਮਾਤਮਾ ਨੂੰ, ਆਪਣੇ ਇਸ ਨੂੰ, ਆਪਣੇ ਗੁਰੂ ਨੂੰ ਛੱਡ ਕੇ ਜੇ ਹੋਰ ਕਿਤੇ ਦਵੈਤ ਵਿੱਚ ਆਪਣਾ ਸਤਸੰਗ ਜੀ ਮਨ ਲੱਗਾ, ਆਸਾ ਲੱਗੀ ਹੈ ਤੇ ਕਹਿੰਦੇ ਲਾਂਤਿਆ ਪਾਈ ਆਸੇ ਫਿਰ ਬੰਦੇ ਨੂੰ। ਤ੍ਰਿਗ ਦਾ ਅਰਥ ਹੁੰਦਾ ਸਤਸੰਗ ਜੀ ਫਟਕਾਰ, ਕਹਿੰਦੇ ਫਟਕਾਰ ਯੋਗ ਨੀ ਉਸ ਬੰਦੇ ਦਾ ਜੀਵਨ ਜਿਹਨੇ ਪਰਮੇਸ਼ਰ ਨੂੰ ਛੱਡ ਕੇ ਹੋਰ ਕਿਤੇ ਆਸ ਲਾਈ ਹੈ। ਜੋ ਮੋਹ ਮਾਇਆ ਚਿੱਤ ਲਾਏ, ਜਿਸਦਾ ਚਿੱਤ ਸਤਸੰਗ ਜੀ ਮਾਇਆ ਦੇ ਮੋਹ ਚ ਫਸਿਆ ਹੋਇਆ, ਉਹ ਹੋਰ ਕਿਤੇ ਦਵੈਤ ਵਿੱਚ ਫਸ ਕੇ ਆਪਣਾ ਚਿੱਤ ਲਾਈ ਬੈਠਾ, ਪਰਮੇਸ਼ਰ ਨੂੰ ਤਿਆਗ ਦਿੱਤਾ, ਗੁਰੂ ਦਾ ਚੇਤਾ ਨਹੀਂ ਆਉਂਦਾ, ਸੰਗਤ ਦਾ ਕਦੇ ਫੁਰਨਾ ਨਹੀਂ ਫੁਰਿਆ, ਨਿਤਨੇਮ ਨੂੰ ਚਿੱਤ ਨਹੀਂ ਕਰਦਾ, ਕਹਿੰਦੇ ਐਸੇ ਬੰਦਿਆਂ ਦਾ ਜਿਹੜਾ ਜੀਵਨ ਹੈ ਫਟਕਾਰ ਯੋਗ ਹੈ ਜੀ।
ਹਰ ਸੁਖ ਪੱਲਰ ਤਿਆਗਿਆ ਨਾ ਵਿਸਾਰ ਦੁੱਖ ਪਾਏ।
ਅਸਲ ਵਿੱਚ ਸਤਸੰਗ ਜੀ ਸੁੱਖਾਂ ਦਾ ਖਜ਼ਾਨਾ ਹੈ ਪ੍ਰਮਾਤਮਾ, ਤੇ ਕਹਿੰਦੇ ਉਹ ਤਾਂ ਤਿਆਗ ਹੀ ਦਿੱਤਾ। ਹਰ ਸੁੱਖ ਪੱਲਰ ਤਿਆਗਿਆ, ਕਹਿੰਦੇ ਨੇ ਨਾਮ ਵਿੱਚ ਪ੍ਰਮਾਤਮਾ ਨੂੰ ਚੇਤੇ ਕਰਨ ਚ ਸਾਰੇ ਸੁੱਖ ਸੀ, ਪਰ ਆਪਾਂ ਨੂੰ ਨੀ ਸਤਸੰਗ ਜੀ ਕਦੀ ਪਾਸੇ ਵੀ ਸਾਰੇ ਸੁੱਖ ਨਾਮ ਵਿੱਚ ਆ। ਬੰਦਾ ਬਾਹਰੋਂ ਸਮਝਦਾ ਵੀ ਸਾਰੇ ਸੁੱਖ ਮਾਇਆ ਇਕੱਤਰ ਕਰਨ ਵਿੱਚ ਹੈ, ਸਾਰੇ ਸੁੱਖ ਮਾਣ ਵਡਿਆਈ ਵਿੱਚ ਨੇ, ਸਾਰੇ ਸੁੱਖ ਚੰਗਾ ਖਾਣ ਵਿੱਚ ਆ, ਸਾਰੇ ਸੁੱਖ ਚੰਗਾ ਪਹਿਨਣ ਵਿੱਚ ਨੇ, ਕਿਉਂਕਿ ਅਨੁਭਵ ਨੀ ਨਾ ਅਜੇ ਤੱਕ ਕਦੀ ਨਾਮ ਆਇਆ। ਜਿਹੜੀ ਚੀਜ਼ ਆਪਾਂ ਦੇਖੀ ਨੀ ਸਤਸੰਗ ਜੀ, ਜਿਹੜੀ ਸਾਡੇ ਅਨੁਭਵ ਚ ਨੀ ਆਈ, ਉਹਨੂੰ ਮੰਨਣਾ ਬਹੁਤ ਕਠਿਨ ਆ। ਪਰ ਜਿਹਨਾਂ ਨੇ ਇਹ ਦੇਖ ਲਿਆ ਬਚਨ, ਉਹਨਾਂ ਨੇ ਕੀਤੇ ਆ। ਕਿਸੇ ਨੇ ਸਤਸੰਗ ਜੀ ਰੇਲ ਨਾ ਚੱਲਦੀ ਦੇਖੀ ਹੋਵੇ, ਟ੍ਰੇਨ ਨਹੀਂ ਦੇਖੀ, ਕੋਈ ਐਸੇ ਦੂਰ ਪਹਾੜੀ ਇਲਾਕੇ ਚ ਰਹਿੰਦਾ, ਪਹਾੜੀ ਇਲਾਕਿਆਂ ਚ ਟ੍ਰੇਨ ਨਹੀਂ ਚੱਲਦੀ, ਉਹ ਆਪਣੇ ਪਿੰਡੋਂ ਵੀ ਕਦੀ ਬਾਹਰ ਨਾ ਗਿਆ ਹੋਵੇ, ਤੇ ਉਹਨੂੰ ਜਾ ਕੇ ਕੋਈ ਆਖੇ ਭਈ ਇੰਨੀ ਤੇਜ਼ ਗਤੀ ਨਾਲ ਇੱਕ ਲੋਹੇ ਦੀ ਤਿਆਰ ਕੀਤੀ ਹੋਈ ਟ੍ਰੇਨ ਇੰਨੀ ਲੰਮੀ ਏਡੀ ਤੇਜ਼ 2.5 ਇੰਚ ਦੀ ਚੌੜੀ ਪਟੜੀ ਤੇ ਭੱਜ ਲੈਂਦੀ ਹੈ, ਤੂੰ ਆਖੇਗਾ ਏਡੀ ਵੱਡੀ ਗੱਪ, ਜਿੱਦਾਂ ਕਿੱਦਾਂ ਹੋ ਸਕਦਾ ਵੀ ਇੰਨੀ ਵਜਨਦਾਰ ਹੋਵੇ, ਲੋਹੇ ਦੀ ਹੋਵੇ, ਇੰਨੇ ਲੋਕ ਉਹਦੇ ਉੱਪਰ ਪਸੰਜਰ ਬੈਠ ਜਾਣ ਤੇ ਸਿਰਫ 2.5 ਇੰਚ ਦੀ ਚੌੜੀ ਪਟੜੀ ਤੇ ਏਡੀ ਤੇਜ਼ ਭੱਜੀ, ਉਹ ਕਿਵੇਂ ਏਦਾਂ ਹੋ ਨੀ ਸਕਦਾ। ਜਿਹਨੇ ਫੋਨ ਕਦੇ ਨੀ ਦੇਖਿਆ ਸਤਸੰਗ ਜੀ ਉਹ ਇਹਨੂੰ ਝੂਠ ਮੰਨੇਗਾ, ਜਿਹਨੇ ਟੈਲੀ ਚੱਲਦਾ ਕਦੇ ਨੀ ਦੇਖਿਆ ਉਹ ਇਹਨੂੰ ਝੂਠ ਮੰਨੇਗਾ, ਪਰ ਜਿਹਨੇ ਦੇਖ ਲਿਆ ਉਹਨੂੰ ਪਤਾ ਵੀ ਏਦਾਂ ਹੁੰਦਾ। ਜਿਹਨਾਂ ਨਾਮ ਦਾ ਸੁੱਖ ਨਹੀਂ ਦੇਖਿਆ ਉਹਨਾਂ ਵਾਸਤੇ ਬਹੁਤ ਵੱਡੀ ਗੱਪ ਆ, ਭਾਈ ਨਾਮ ਚ ਸਾਰੇ ਸੁੱਖ ਕਿੱਦਾਂ ਹੋ ਸਕਦੇ ਆ। ਸਾਰੇ ਸੁੱਖ ਤਾਂ ਮਾਇਆ ਚ ਨੇ, ਤੰਦਰੁਸਤੀ ਚ ਨੇ, ਮਾਣ ਵਡਿਆਈ ਵਿੱਚ ਨੇ, ਚੰਗਾ ਖਾਣ ਪਹਿਨਣ ਚ ਸਾਰੇ ਸੁੱਖ ਆ, ਨਾਮ ਚ ਕਿੱਥੋਂ ਆ ਗਏ ਸੁੱਖ, ਆਪਾਂ ਨਹੀਂ ਦੇਖਿਆ ਆਪਣੇ ਵਾਸਤੇ ਸਤਸੰਗਤ ਜੀ, ਇਹ ਗੱਲ ਅਸੰਭਵ ਆ। ਪਰ ਜਿਹਨਾਂ ਦੇਖਿਓ ਨਾ ਆਖਿਆ ਉਹ ਅਸਲ ਵਿੱਚ ਸਾਰੇ ਸੁੱਖ ਨਾਮ ਵਿੱਚ ਹੀ ਨੇ। ਬਾਕੀ ਸਾਰੀਆਂ ਚੀਜ਼ਾਂ 'ਚ ਮਨ ਸੁੱਖ ਮੰਨਦਾ ਪਰ ਅਸਲ ਵਿੱਚ ਉਹਦੇ 'ਚ ਸੁੱਖ 1% ਆ ਤੇ ਦੁੱਖ 99% ਆ। ਦੁੱਖ ਸਾਨੂੰ ਦਿਸਦਾ ਨਹੀਂ ਤੇ ਸੁੱਖ ਆਪਾਂ ਉੱਥੋਂ ਲੱਭੀ ਜਾਂਦੇ। ਕਹਿੰਦੇ ਇਸੇ ਕਰਕੇ ਮਨਮੁੱਖ ਆਖਿਆ ਬਈ ਤੈਨੂੰ ਦੱਸ ਰਹੇ ਗੁਰੂ ਸਾਹਿਬ ਨਾਮ ਵਿੱਚ ਸੁੱਖ ਆ, ਨਾਮ ਵਿੱਚ ਸੁੱਖ ਆ, ਹਰ ਸੁੱਖ ਪੱਲਰ ਤਿਆਗਿਆ ਨਾਮ ਵਿਸਾਰ ਸੁੱਖ ਪਾਏ। ਕਹਿੰਦੇ ਸੁੱਖ ਤਾਂ ਤਿਆਗ ਦਿੱਤਾ ਕਿਉਂਕਿ ਸੁੱਖ ਨਾਮ ਵਿੱਚ ਸੀ, ਨਾਮ ਵਿਸਾਰ ਦਿੱਤਾ ਤੇ ਦੁੱਖੀ ਆਉਣੇ ਫਿਰ ਸੁੱਖ ਕਿੱਥੋਂ ਆਵੇਗਾ? ਸੁੱਖਾਂ ਦਾ ਦਾਤਾ ਨਾਮ ਹੈ। ਕਹਿੰਦੇ ਨਾਮ ਨਾਲ ਜੁੜ ਕੇ ਦੇਖ ਸਾਰੇ ਸੁੱਖ ਇਸ ਨਾਮ ਵਿੱਚੋਂ ਹੀ ਨਿਕਲਦੇ ਹਨ।
ਮਨਮੁਖ ਅਗਿਆਨੀ ਅੰਦਲੀ ਜਨਮ ਮਰਾ ਹੈ ਫਿਰ ਆਵੇ ਜਾਏ।
ਮਨਮੁਖ ਅਗਿਆਨੀ ਹੁੰਦੇ ਆ, ਗਿਆਨ ਦੀ ਗੱਲ ਮਨਮੁਖਾਂ ਨੂੰ ਸਾਧ ਸੰਗਤ ਜੀ ਪਾਉਂਦੀ ਵੀ ਨੀ, ਚੰਗੀ ਵੀ ਨਾ ਲੱਗੇਗੀ। ਆਪਣੇ ਅਗਿਆਨ ਨੂੰ ਮੂਹਰੇ ਰੱਖ ਕੇ ਚੱਲਣਗੇ, ਇਸ ਕਰਕੇ ਉਹ ਅੰਨੇ ਆ। ਗਿਆਨ ਦੇ ਨੇਤਰ, ਮਨਬੁੱਧ ਰੂਪੀ ਨੇਤਰ ਉਹਨਾਂ ਦੇ ਕੰਮ ਨੀ ਕਰਦੇ ਮਨਮੁੱਖਾਂ ਦੇ। ਮਰੇ ਜਨਮ ਮਰੇ ਫਿਰ ਆਵੇ ਜਾਏ, ਇਸੇ ਕਰਕੇ ਕਹਿੰਦੇ ਜੰਮਦੇ ਮਰਦੇ ਆਉਂਦੇ ਜਾਂਦੇ, ਵਾਰ ਵਾਰ ਦਾ ਜੰਮਣਾ ਮਰਨਾ, ਜੂਨਾਂ ਚ ਪੈਣਾ, ਦੁੱਖ ਭੋਗਣੇ ਭੋਗਣੇ, ਇਸ ਗੇੜੇ ਵਿੱਚੋਂ ਨਿਕਲ ਨੀ ਸਕਦੇ। ਉਹ
ਕਾਰਜ ਸਿੱਧ ਨਾ ਹੋਵਨੀ ਅੰਤ ਗਿਆ ਪਛਤਾਏ।
ਜਨਮ ਦੀ ਸਫਲਤਾ ਵਾਲਾ ਸਤਸੰਗ ਜੀ, ਮੁਕਤੀ ਵਾਲਾ, ਪਰਮੇਸ਼ਰ ਚ ਭੇਦ ਹੋਣ ਵਾਲਾ, ਜੀਵਨ ਮੁਕਤੀ ਦੇ ਆਨੰਦ ਨੂੰ ਮਾਨਣ ਵਾਲਾ ਜਿਹੜਾ ਕਾਰਜ ਹੈ ਨਾ, ਉਹਨਾਂ ਦਾ ਸਫਲਾ ਨਹੀਂ ਹੁੰਦਾ। ਅੰਤ ਨੂੰ ਪਛਤਾ ਕੇ ਸੰਸਾਰ ਤੋਂ ਤੁਰ ਜਾਂਦੇ ਹਨ। ਸਾਰਾ ਕੀਮਤੀ ਸਮਾਂ, ਕੀਮਤੀ ਜੀਵਨ, ਕੀਮਤੀ ਸਵਾਸ ਉਹਨਾਂ ਦੇ ਜਦੋਂ ਸਤਸੰਗ ਜੀ ਮੁੱਕ ਜਾਂਦੇ ਆ ਤੇ ਫਿਰ ਪਛਤਾਉਂਦੇ ਆ, ਪਛਤਾਉਂਦੇ ਹੋਏ ਚਲੇ ਜਾਂਦੇ ਸੰਸਾਰ ਤੋਂ।
ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੇ ਤੂੰ ਹਰ ਹਰ ਨਾਮ ਧਿਆਏ।
ਜਿਸ ਦੇ ਸਤਸੰਗ ਜੀ ਕਰਮ ਚੰਗੇ ਹੋਣ, ਜਿਸ ਦੇ ਕਰਮ ਸਾਥ ਦੇ ਦੇਣ, ਜਿਸ ਉੱਤੇ ਪਰਮੇਸ਼ਰ ਦੀ ਕਰਮ ਨਾਮ ਬਖਸ਼ਿਸ਼ ਦਾ ਵੀ ਹੈ, ਜਿਸ ਉੱਤੇ ਬਖਸ਼ਿਸ਼ ਹੋ ਜਾਵੇ, ਰਹਿਮਤ ਹੋ ਜਾਵੇ ਵਾਹਿਗੁਰੂ ਦੀ, ਤਿਸ ਸਤਿਗੁਰ ਮਿਲੇ। ਇਹ ਨਿਸ਼ਾਨੀ ਹੈ ਵੀ ਉਹਨੂੰ ਸਤਿਗੁਰੂ ਮਿਲ ਪੈਣਗੇ, ਭਾਵ ਉਹ ਸਤਿਗੁਰੂ ਨੂੰ ਮਿਲ ਪਵੇਗਾ। ਮਹਾਰਾਜ ਵਿੱਚ ਯਕੀਨ ਸ਼ਰਧਾ ਆ ਜਾਏਗੀ, ਗੁਰੂ ਸਾਹਿਬ ਜੀ ਦੀ ਸੰਗਤ ਕਰੇਗਾ, ਗੁਰੂ ਸਾਹਿਬ ਦੇ ਬਚਨਾਂ ਤੇ ਕਿੰਤੂ ਪਰੰਤੂ ਨਾ ਕਰੇਗਾ, ਮਹਾਰਾਜ ਦੇ ਬਚਨਾਂ ਵਿੱਚੋਂ ਸੁੱਖ ਤੇ ਆਨੰਦ ਉਹਨੂੰ ਆਉਣ ਲੱਗ ਪਵੇਗਾ। ਕਹਿੰਦੇ ਜਾਣ ਲਿਓ ਵੀ ਇਹਦੇ ਹੁਣ ਕਰਮ ਸਿੱਧੇ ਪਾਸੇ ਹੋ ਗਏ। ਜਿਸ ਕਰਮ ਹੋਵੇ ਤੇ ਸਤਿਗੁਰ ਮਿਲਿਆ ਸੋ ਹਰ ਹਰ ਨਾਮ ਧਿਆਏ, ਫਿਰ ਇਹ ਨਿਸ਼ਾਨੀ ਆ ਸਾਧ ਸੰਗਤ ਜੀ ਉਹ ਨਾਮ ਧਿਆਵੇਗਾ। ਹਰੀ ਹਰੀ ਵਾਹਿਗੁਰੂ ਵਾਹਿਗੁਰੂ ਕਰੇਗਾ ਉਹ।
ਨਾਮ ਰਤੀ ਜਨ ਸਦਾ ਸੋ ਪਾਇਨ ਜਾਂ ਨਾਨਕ ਤਿੰਨ ਬਲ ਜਾਏ।
ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਫਰਮਾਨ, ਕਹਿੰਦੇ ਜਿਹੜੇ ਨਾਮ ਵਿੱਚ ਰਤੇ ਨਾ ਗੁਰਮੁਖ, ਜਿਹੜੇ ਰੰਗੇ ਗਏ ਨਾਮ ਦੇ ਰੰਗ ਵਿੱਚ, ਉਹ ਸਦਾ ਸੁਖੀ ਰਹਿੰਦੇ ਆ, ਸਦਾ ਦਾ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ। ਤੇ ਇਹੋ ਜਿਹੇ ਗੁਰਮੁਖਾਂ ਤੋਂ ਅਸੀਂ ਵੀ ਬਲ ਜਾਂਦੇ, ਬਲਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ ਜੀ।
ਮਹੱਲਾ ਤੀਜਾ ਆਸਾ ਮਨਤਾ ਜਗ ਮੋਹਣੀ ਜਿਨ ਮੋਹਿਆ ਸੰਸਾਰ।
ਕਹਿੰਦੇ ਬੁੱਧੀ ਵਿੱਚ ਉੱਠਣ ਵਾਲੀਆਂ ਜਿਹੜੀਆਂ ਆਸਾ ਨਾ, ਇਹਨੇ ਸਾਰੇ ਸੰਸਾਰ ਨੂੰ ਮੋਹਿਆ ਹੋਇਆ। ਆਸਾ ਮਨਸਾ ਜਗ ਮੋਹਣੀ, ਜਗਤ ਉੱਤੇ ਸਭ ਤੋਂ ਮੋਹਣੀ ਕੀ ਆ? ਆਸਾ ਮਨਸਾ ਇੰਨੀ ਸਾਧ ਸੰਗਤ ਜੀ ਬੰਦੇ ਨੂੰ ਕਿਸੇ ਪਾਸੇ ਲੱਗਣ ਦਿੰਦੀ। ਮਨਸਾ ਹੁੰਦੀ ਜਿਹੜੀ ਥੋੜੇ ਸਮੇਂ ਚ ਮਨ ਵਿੱਚ ਉੱਠੇ ਤੇ ਫਿਰ ਮੁੱਕ ਜਾਵੇ, ਆਸਾ ਹੁੰਦੀ ਜਿਹੜੀ ਲੰਮੇ ਸਮੇਂ ਦੀ ਲੱਗੀ ਹੋਵੇ, ਕਿਸੇ ਪਦਾਰਥ ਦੀ, ਕਿਸੇ ਚੀਜ਼ ਦੀ ਆਸ ਲੱਗੀ ਹੋਵੇ। ਇਸੇ ਨੇ ਕਹਿੰਦੇ ਆਸਾ ਤੇ ਮਨਸਾ ਨੇ ਸਾਰਾ ਸੰਸਾਰ ਅਸਲ ਵਿੱਚ ਮੋਹਿਆ ਹੋਇਆ। ਇਹ ਆਸਾ ਮਨਸਾ ਨੀ ਬੰਦੇ ਦੇ ਮਨ ਚੋਂ ਕਦੇ ਵੀ ਮੁੱਕਦੀਆਂ, ਕੋਈ ਨਾ ਕੋਈ ਆਸਾ ਲੱਗੀ ਰਹੇਗੀ। ਬਸ ਉਸ ਆਸਾ ਕਰਕੇ ਫਿਰ ਧਿਆਨ ਸਾਰਾ ਉਸ ਆਸਾ ਚ ਹੀ ਰਹਿੰਦਾ, ਪਰਮੇਸ਼ਰ ਚ ਤਾਂ ਜਾਂਦਾ ਹੀ ਨਹੀਂ। ਧਿਆਨ ਵਿੱਚ ਜਦੋਂ ਸਾਧ ਸੰਗਤ ਜੀ ਆਸਾ ਫਸ ਜਾਵੇ, ਮਨਸਾ ਕੋਈ ਇੱਛਾ, ਆਸਾ ਦਾ ਅਰਥ ਹੈ ਇੱਛਾ, ਕੋਈ ਨਾ ਕੋਈ ਇੱਛਾ ਕਿਸੇ ਪਾਸੇ ਲੱਗੀ ਰਹਿਣੀ, ਤੇ ਫਿਰ ਦਿਨੇ ਰਾਤ ਉੱਠਦਿਆਂ ਜਾਗਦਿਆਂ ਉੱਥੇ ਹੀ ਧਿਆਨ ਰਹਿਣਾ, ਉਸੇ ਇਸਾ ਚ, ਜਿਹੜਾ ਧਿਆਨ ਪਰਮੇਸ਼ਰ ਚ ਰਹਿਣਾ ਚਾਹੀਦਾ ਸੀ। ਕਹਿੰਦੇ ਉਹ ਆਸਾ ਮਨਸਾ ਚ ਫਸ ਗਿਆ ਫਿਰ ਇਸ ਦਾ।
ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇ ਤਾਂ ਸਭ ਆਕਾਰ।
ਕਹਿੰਦੇ ਸਭ ਜਮ ਦੀ ਨਜ਼ਰ ਵਿੱਚ ਨੇ, ਜਮ ਦੇ ਤੋਂ ਸਾਧ ਸੰਗਤ ਜੀ ਕੋਈ ਬਚ ਨਹੀਂ ਸਕਦਾ। ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇ ਤਾਂ ਸਭ ਆਕਾਰ, ਆਕਾਰ ਜੋ ਕੁਝ ਸਾਨੂੰ ਨਜ਼ਰ ਆਉਂਦਾ ਨਾ, ਜਿੰਨੇ ਆਕਾਰ ਬਣੇ ਸਾਨੂੰ ਦਿਸਦੇ ਆ, ਆਕਾਰ ਉਹਨੂੰ ਕਹਿੰਦੇ ਜੋ ਕੁਝ ਅੱਖਾਂ ਨਾਲ ਦਿਸੇ, ਜਿਹੜਾ ਆਕਾਰ ਨਹੀਂ ਉਹ ਦਿਸਦਾ ਨਹੀਂ। ਜੋ ਕੁਝ ਆਕਾਰ ਆ ਜੋ ਦਿਸ ਰਿਹਾ ਅੱਖਾਂ ਨੂੰ, ਕਹਿੰਦੇ ਸਭ ਕੁਝ ਜਮ ਦੇ ਵਸ ਵਿੱਚ ਪੈਣ ਵਾਲਾ ਜੀ ਗੁਰਮੁਖੋ।
ਹੁਕਮ ਹੀ ਜਮ ਲੱਗਦਾ ਸੋ ਉਪਰੈ ਜਿਸ ਬਖਸ਼ਾ ਕਰਤਾਰ।
ਪਰ ਇਸ ਗੱਲ ਦਾ ਚੇਤਾ ਰੱਖਿਓ ਵੀ ਜਮ ਫੜਦਾ ਜਿਹਨੂੰ ਫੜਦਾ ਪਰਮੇਸ਼ਰ ਦੇ ਹੁਕਮ ਚ ਹੀ ਆ। ਜਮ ਆਜ਼ਾਦ ਨਹੀਂ, ਆਪਣੀ ਮਰਜ਼ੀ ਨਾਲ ਨਹੀਂ ਕਿਸੇ ਨੂੰ ਤਾੜਨਾ ਕਰ ਸਕਦਾ, ਕਿਸੇ ਨੂੰ ਦੁੱਖ ਦੇ ਸਕਦਾ, ਕਿਸੇ ਨੂੰ ਲੱਗ ਸਕਦਾ ਜਮ। ਜਮ ਜਿਹਨੂੰ ਵੀ ਲੱਗੇਗਾ ਪਰਮੇਸ਼ਰ ਦੇ ਹੁਕਮ ਚ ਲੱਗਦਾ, ਹੁਕਮੇ ਹੀ ਜਮ ਲੱਗਦਾ। ਇਹਦਾ ਅਰਥ ਹੈ ਵੀ ਪਰਮੇਸ਼ਰ ਨੇ ਕਰਮਾਂ ਦੀ ਗਤੀ ਸਾਧ ਸੰਗਤ ਜੀ ਤਿਆਰ ਕੀਤੀ, ਉਹਦੇ ਵੱਲੋਂ ਜਿਹਦੇ ਵੱਲ ਇਸ਼ਾਰਾ ਹੁੰਦਾ ਉਹਨੂੰ ਆਣ ਕੇ ਜਮ ਫੜਦੇ ਆ। ਜਿਸ ਵੱਲ ਸਾਧ ਸੰਗਤ ਜੀ ਉਹ ਜਮਾਂ ਨੂੰ ਨਹੀਂ ਭੇਜਦਾ, ਉਹਦੇ ਵੱਲ ਜਮ ਤੱਕ ਵੀ ਨਹੀਂ ਸਕਦੇ। ਜਮ ਜੋਹੇ ਨਾ ਸਕੈ ਤਿਸ, ਮਹਾਰਾਜ ਦੇ ਵਚਨ ਕਹਿੰਦੇ ਉਹਦੇ ਵੱਲ ਤਾਂ ਦੇਖ ਵੀ ਨਹੀਂ ਸਕਦਾ ਜਮ, ਕਿਉਂਕਿ ਉਹਦੇ ਹੁਕਮ ਵਿੱਚ ਹੀ ਲੱਗਦਾ। ਜਮ ਹੁਕਮੇ ਹੀ ਜਮ ਲੱਗਦਾ ਸੋ ਉਭਰੈ ਜਿਸ ਬਖਸ਼ੈ ਕਰਤਾਰ। ਕਹਿੰਦੇ ਜਿਸ ਨੂੰ ਕਰਤਾਰ ਬਖਸ਼ ਦੇਵੇ, ਪਰਮੇਸ਼ਰ ਬਖਸ਼ ਦੇਵੇ, ਉਹ ਬਚ ਜਾਂਦਾ ਜਮਾਂ ਦੀ ਮਾਰ ਤੋਂ। ਬਾਕੀ ਸਾਰਿਆਂ ਨੂੰ ਸਾਧ ਸੰਗਤ ਜੀ ਜਮ ਜਰੂਰ ਘੇਰੇਗਾ ਕਿਉਂਕਿ ਜਮ ਦੀ ਨਜ਼ਰ ਜਮ ਦੀ ਪਕੜ ਵਿਚ ਹਨ ਸਾਰੇ ਸਰੀਰ ਹੀ।
ਨਾਨਕ ਗੁਰ ਪ੍ਰਸਾਦੀ ਉਹ ਮਨ ਤਾਂ ਤਰੈ ਜਾਂ ਛੋਡਾ ਅਹੰਕਾਰ।
ਕਹਿੰਦੇ ਨੇ ਜੇ ਹੰਕਾਰ ਛੱਡ ਦੇਵੇ ਤੇ ਸਾਧ ਸੰਗਤ ਜੀ ਜਮ ਤੋਂ ਬਚ ਜਾਵੇਗਾ, ਸੰਸਾਰ ਤੋਂ ਤਰ ਜਾਵੇਗਾ। ਨਾਨਕ ਗੁਰ ਪ੍ਰਸਾਦੀ ਇਹ ਮਨ ਤਾਂ ਤਰੈ, ਕਹਿੰਦੇ ਗੁਰੂ ਦੀ ਕਿਰਪਾ ਨਾਲ ਇਹ ਮਨ ਤਾਂ ਤਰਦਾ ਜਾਂ ਛੋਡੇ ਅਹੰਕਾਰ। ਜੇ ਹੰਕਾਰ ਛੱਡ ਦੇਵੇ ਤਾਂ ਹਉਮੈ ਤੋਂ ਉੱਪਰ ਚੜਿਆ ਜਾਵੇ ਕਿਸੇ ਚੀਜ਼ ਦਾ। ਹੰਕਾਰ ਕਈਆਂ ਚੀਜ਼ਾਂ ਦਾ ਸਾਧ ਸੰਗਤ ਜੀ ਬੰਦਾ ਕਰਦਾ, ਹੰਕਾਰ ਦੇ ਕਾਰਨ ਬਹੁਤ ਸਾਰੇ ਆ। ਆਪਣੀ ਦੇਹ ਤਾਕਰ ਦਾ ਹੰਕਾਰ ਕਰਨਾ, ਮਾਇਆ ਦਾ, ਵਿਦਿਆ ਦਾ, ਕਿਸੇ ਵੀ ਪਦਾਰਥ ਦਾ, ਸੰਬੰਧੀਆਂ ਦਾ, ਸੁੰਦਰਤਾ ਦਾ, ਸਰੀਰਕ ਬਲ ਦਾ, ਫੌਜਾਂ ਦਾ, ਆਪਣੇ ਖਜ਼ਾਨਿਆਂ ਦਾ, ਕਈ ਕਾਰਨ ਨੇ। ਕਹਿੰਦੇ ਸਭ ਤਰ੍ਹਾਂ ਦਾ ਹੰਕਾਰ ਤਿਆਗ ਦੇਵੇ, ਗੁਰੂ ਦੀ ਕਿਰਪਾ ਲਵੇ, ਫਿਰ ਜਮਾਂ ਦੀ ਮਾਰ ਤੋਂ ਬਚੇਗਾ, ਫਿਰ ਸੰਸਾਰ ਤੋਂ ਤਰੇਗਾ। ਹੋ
ਆਸਾ ਮਨਸਾ ਮਾਰੀ ਨਿਰਾਸ਼ ਹੋਏ ਗੁਰਸਬ ਦੀ ਵਿਚਾਰ।
ਕਹਿੰਦੇ ਆਸਾ ਮਨਸਾ ਨੂੰ ਮਾਰ ਕੇ ਤੇ ਨਿਰਾਸ਼ ਹੋ ਜਾਵੇ। ਨਿਰਾਸ਼ ਦਾ ਅਰਥ ਹੈ ਨਿਰਆਸ, ਕੋਈ ਆਸ ਰਹੀ ਨਾ ਮਨ ਵਿੱਚ, ਬਸ ਇੱਕੋ ਆਸ ਹੋਵੇ ਮਹਾਰਾਜ ਤੁਹਾਡੀ ਕਿਰਪਾ ਚਾਹੀਦੀ ਹੈ, ਤੁਹਾਡੀ ਕਿਰਪਾ ਚਾਹੀਦੀ। ਇਹਦੇ ਤੋਂ ਬਿਨਾਂ ਕੋਈ ਹੋਰ ਆਸ ਸੰਸਾਰ ਦੀ ਹੋਵੇ ਹੀ ਨਾ। ਸੰਸਾਰ ਵੱਲੋਂ ਬਿਲਕੁਲ ਹੀ ਸਾਧ ਸੰਗਤ ਜੀ ਨਿਰਾਸਾ ਹੋ ਗਿਆ ਹੋਵੇ, ਭਾਵ ਨਿਰਆਸ, ਸੰਸਾਰ ਦੇ ਪਦਾਰਥ ਮਨੋਂ ਨਿਕਲ ਚੁੱਕੇ ਹੋਣ। ਆਸਾ ਮਨਸਾ ਮਾਰੇ ਨਿਰਾਸ਼ ਹੋਏ ਗੁਰ ਸ਼ਬਦੀ ਵਿਚਾਰ, ਤੇ ਗੁਰੂ ਦੇ ਬਚਨਾਂ ਦੀ ਵਿਚਾਰ ਕਰਦਾ ਹੋਵੇ, ਇਹੋ ਜਿਹਾ ਹੋਵੇ ਕੋਈ ਗੁਰਮੁਖ।
ਪੌੜੀ ਜਿੱਥੇ ਜਾਈਐ ਜਗਤ ਮਹਿ ਤਿੱਥੇ ਹਰ ਸਾਈਂ।
ਜਿੱਥੇ ਇੱਕ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਆ ਗਿਆ, ਕਿਉਂਕਿ ਪੌੜੀ ਗੁਰੂ ਰਾਮਦਾਸ ਸਾਹਿਬ ਜੀ ਦੀ ਆ, ਸਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਨ। ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ। ਕਹਿੰਦੇ ਸੰਸਾਰ ਚ ਜਿੱਥੇ ਜਾਓਗੇ ਗੁਰਮੁਖੋ ਰੱਬ ਨੂੰ ਉੱਥੇ ਹੀ ਪਾਓਗੇ, ਪਰਮਾਤਮਾ ਸਭ ਥਾਵਾਂ ਤੇ ਆ। ਜਿੱਥੇ ਵੀ ਤੁਸੀਂ ਚਲੇ ਜਾਓ, ਇਹ ਲੋਕ ਛੱਡ ਵੀ ਦਿੱਤਾ ਜਾਵੇ ਸਾਧ ਸੰਗਤ ਜੀ, ਚੰਦਰ ਲੋਕ ਤੇ ਵੀ ਚਲੇ ਜਾਈਏ, ਕੋਈ ਮੰਗਲ ਗ੍ਰਹਿ ਤੇ ਚਲਿਆ ਜਾਏ ਤੇ ਕੀ ਉੱਥੇ ਪਰਮਾਤਮਾ ਨਹੀਂ? ਕਹਿੰਦੇ ਜਿੱਥੇ ਜਾਓਗੇ ਪਰਮਾਤਮਾ ਉੱਥੇ ਹੀ ਆ, ਸਭ ਥਾਵਾਂ ਤੇ। ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ, ਉਹ ਸਾਈਂ ਉਹ ਮਾਲਕ ਹਰ ਥਾਂ ਤੇ ਹੀ ਹੈ। ਜਿੱਥੇ ਵੀ ਤੁਸੀਂ ਜਾਓਗੇ ਪਰਮਾਤਮਾ ਨੂੰ ਉੱਥੇ ਹੀ ਯਾਦ ਕਰ ਸਕਦੇ ਜੇ, ਉੱਥੇ ਹੀ ਉਹਦੀ ਆਰਾਧਨਾ ਕਰ ਸਕਦੇ ਜੇ, ਉੱਥੇ ਉਹਦੇ ਚਰਨਾਂ ਨਾਲ ਪ੍ਰੇਮ ਕਰ ਸਕਦੇ ਆ, ਕਿਉਂਕਿ ਪਰਮਾਤਮਾ ਸਭ ਥਾਵਾਂ ਤੇ ਹੈ।
ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਇ।
ਤੇ ਕੱਲਾ ਇੱਥੇ ਨਹੀਂ, ਪਹਿਲਾਂ ਜਗਤ ਵਿੱਚ ਆਖਿਆ ਸੀ ਵੀ ਜੋ ਦਿਸਦਾ ਸੰਸਾਰ ਹੈ, ਬ੍ਰਹਿਮੰਡ ਹੈ, ਇਸ ਵਿੱਚ ਜਿੱਥੇ ਜਾਓਗੇ ਉੱਥੇ ਹੀ ਪਰਮਾਤਮਾ ਮਿਲੇਗਾ। ਤੇ ਕੱਲਾ ਇੱਥੇ ਨਹੀਂ, ਫਿਰ ਕਹਿੰਦੇ ਅੱਗੇ, ਅੱਗੇ ਸਭ ਆਪੇ ਵਰਤਦਾ। ਅੱਗੇ ਮਤਲਬ ਉੱਥੇ ਪਰਲੋਕ ਵਿੱਚ, ਕਹਿੰਦੇ ਉੱਥੇ ਪਰਲੋਕ ਵਿੱਚ ਵੀ ਉਸੇ ਦਾ ਹੀ ਹੁਕਮ ਵਰਤ ਰਿਹਾ ਜੇ। ਹਰ ਸੱਚਾ ਨਿਆਇ, ਉੱਥੇ ਵੀ ਨਿਆਂ ਬਿਲਕੁਲ ਸੱਚ ਦਾ ਹੁੰਦਾ ਹੈ, ਕਿਉਂਕਿ ਪਰਮਾਤਮਾ ਦਾ ਹੀ ਉੱਥੇ ਵੀ ਪਹਿਰਾ ਹੈ।
ਊੜਿਆਰਾ ਕੇ ਮੋਹ ਫਿੱਟ ਗਿਆ ਹੈ ਸੱਚ ਭਗਤ ਵਡਿਆਈ।
ਕਹਿੰਦੇ ਉਹਦੀ ਦਰਗਾਹ ਵਿੱਚ ਭਗਤਾਂ ਨੂੰ ਸਾਧ ਸੰਗਤ ਜੀ ਵਡਿਆਈ ਮਿਲਦੀ। ਜਿਹੜੇ ਕੂੜਿਆਰ ਨੇ ਨਾ, ਝੂਠੇ ਮਨ ਮੁਕਤਾਈ ਕਰਨ ਵਾਲੇ, ਕੂੜਿਆਰਾ ਕੇ ਮੂੰਹ ਫਿਟਕੀ ਹੈ, ਕਹਿੰਦੇ ਉਹਨਾਂ ਦੇ ਮੂੰਹ ਤੇ ਤਾਂ ਉੱਥੇ ਪਰਲੋਕ ਵਿੱਚ ਫਟਕਾਰਾਂ ਹੀ ਪੈਂਦੀਆਂ। ਵਡਿਆਈ ਉਹਦੇ ਦਰ ਦੇ ਨਾਮ ਜਪਣ ਵਾਲਿਆਂ ਨੂੰ, ਭਗਤੀ ਕਰਨ ਵਾਲਿਆਂ ਨੂੰ ਮਿਲਦੀ ਹੈ ਜੀ।
ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਛਾਏ।
ਕਹਿੰਦੇ ਉਹ ਨਿਆਂ ਸੱਚ ਦਾ ਕਰਦਾ ਨਾ, ਨਿੰਦਕਾਂ ਦੇ ਸਿਰ ਵਿੱਚ ਸਵਾਹ ਪੈਂਦੀ ਉੱਥੇ ਸਾਧ ਸੰਗਤ ਜੀ ਪਰਲੋਕ ਵਿੱਚ। ਸੱਚ ਸਾਹਿਬ ਸੱਚਾ ਨਿਆਉ ਹੈ, ਕਹਿੰਦੇ ਉਹ ਆਪ ਸੱਚ ਹੈ ਤੇ ਨਿਆਂ ਵੀ ਸੱਚਾ ਹੀ ਕਰਦਾ। ਸਿਰ ਨਿੰਦਕ ਛਾਈ, ਛਾਈ ਕਹਿੰਦੇ ਸਵਾਹ ਨੂੰ, ਕਹਿੰਦੇ ਨਿੰਦਕਾਂ ਦੇ ਸਿਰ ਤੇ ਇਹੀ ਪੈਂਦੀ ਫਿਰ ਉੱਥੇ ਪ੍ਰਲੋਕ ਵਿੱਚ।
ਜਨ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਏ।
ਜਿਹਨਾਂ ਗੁਰਮੁਖਾਂ ਨੇ ਸੱਚ ਦੀ ਅਰਾਧਨਾ ਕੀਤੀ ਉਹਨਾਂ ਨੇ ਸੁਖ ਪ੍ਰਾਪਤ ਕੀਤਾ। ਗੁਰਮੁਖ ਦੇ ਖੱਕੇ ਨੂੰ ਤਿਆਰੀ ਹੋਣ ਕਰਕੇ ਮੁਖੀ ਗੁਰੂ, ਪੂਰਾ ਗੁਰੂ, ਸਮਰੱਥ ਗੁਰੂ ਵੀ ਇਹਦੇ ਸਾਧ ਸੰਗਤ ਜੀ ਅਰਥ ਕਰਦੇ ਗੁਰਮੁਖ ਪਿਆਰੇ। ਕਹਿੰਦੇ ਪੂਰੇ ਗੁਰੂ ਨੂੰ ਜਿਹਨਾਂ ਨੇ ਅਰਾਧਿਆ, ਜਨ ਨਾਨਕ ਸੱਚ ਅਰਾਧਿਆ। ਸੱਚ ਕੌਣ ਆ? ਗੁਰੂ ਸਾਹਿਬ ਸੱਚ ਸਰੂਪ ਨੇ, ਗੁਰੂ ਕੀ ਬਾਣੀ ਸੱਚ ਸਰੂਪ ਹੈ, ਮਹਾਰਾਜ ਜੀ ਦਾ ਇੱਕ ਇੱਕ ਬਚਨ ਸੱਚ ਸਰੂਪ ਹੈ। ਉਹਨਾਂ ਨੇ ਸੁਖ ਪਾਈ, ਸੁਖ ਪ੍ਰਾਪਤ ਕੀਤੇ ਹਨ ਜੀ।
ਸਲੋਕ ਮਹਲਾ ਤੀਜਾ ਪੂਰਾ ਭਾਗ ਸਤਿਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ।
ਅਗਲੇ ਸਲੋਕ ਵਿੱਚ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ, ਪੂਰੇ ਭਾਗਾਂ ਕਰਕੇ ਸਤਿਗੁਰੂ ਜੀ ਦੀ ਪ੍ਰਾਪਤੀ ਹੈ ਜੇ ਹਰ ਪ੍ਰਭ ਬਖਸ਼ ਕਰੇ। ਤੇ ਭਾਗ ਪੂਰੇ ਕਿਵੇਂ ਬਣਦੇ ਆ? ਜੇ ਹਰੀ ਪ੍ਰਭੂ ਸਾਧ ਸੰਗਤ ਜੀ ਬਖਸ਼ਿਸ਼ ਕਰ ਦੇਵੇ ਤਾਂ। ਹਰੀ ਪ੍ਰਭੂ ਬਖਸ਼ਿਸ਼ ਕਰਦਾ ਸਾਧ ਸੰਗਤ ਜੀ, ਕਰਮ ਗਤੀ ਚੰਗੀ ਹੋਵੇ ਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ। ਕਰਮ ਗਤੀ ਤਾਂ ਚੰਗੀ ਹੁੰਦੀ ਹੈ ਜੇ ਬੰਦੇ ਦੀ ਸੰਗਤ ਚੰਗੀ ਹੋਵੇ ਤਾਂ। ਸੰਗਤ ਦਾ ਹੀ ਅਸਰ ਸਾਧ ਸੰਗਤ ਜੀ, ਅਸਲ ਵਿੱਚ ਮਨ ਨੇ ਸਾਡੇ ਕਰਮਾਂ ਨੇ ਕਬੂਲਣਾ ਹੁੰਦਾ। ਮਨ ਜਿਹੋ ਜੀ ਸੰਗਤ ਦਾ ਅਸਰ ਕਬੂਲੇਗਾ, ਉਸੇ ਤਰ੍ਹਾਂ ਦੇ ਸਾਧ ਸੰਗਤ ਜੀ ਬੰਦਾ ਕਰਮ ਕਰਨ ਲੱਗ ਪੈਂਦਾ। ਕਹਿੰਦੇ ਨੇ ਕੋਈ ਬਾਦਸ਼ਾਹ ਸੀ ਸਾਧ ਸੰਗਤ ਜੀ, ਤੇ ਉਹਦੇ ਤਿੰਨ ਪੁੱਤਰ ਸਨ। ਉਹਨੇ ਮਨ ਚ ਵਿਚਾਰ ਕੀਤੀ ਵੀ ਆਪਣੇ ਜਿਉਂਦਿਆਂ ਜਿਉਂਦਿਆਂ ਆਪਣੇ ਕਿਸੇ ਲਾਇਕ ਤੇ ਯੋਗ ਪੁੱਤਰ ਨੂੰ ਆਪਣੀ ਥਾਂ ਤੇ ਜ਼ਿੰਮੇਵਾਰੀ ਦੇ ਜਾਵਾਂ। ਬਾਅਦ ਵਿੱਚ ਇਹ ਲੜਨਗੇ ਗੱਦੀ ਦਾ ਕਰਕੇ, ਤੇ ਚੰਗੀ ਗੱਲ ਇਹ ਹੈ ਭਈ ਇਹਨਾਂ ਨੂੰ ਹੁਣੇ ਮੈਂ ਜਿਹੜਾ ਯੋਗ ਆ ਉਹਨੂੰ ਆਪਣੀ ਥਾਂ ਤੇ ਬਿਠਾ ਲਿਆਵਾਂ, ਦੂਜਿਆਂ ਨੂੰ ਸਮਝਾ ਦੇਵਾਂ। ਉਹਦਾ ਵਜ਼ੀਰ ਬੜਾ ਸਿਆਣਾ ਸੀ, ਉਹਨੇ ਆਪਣੇ ਮੰਤਰੀ ਨੂੰ ਸੱਦਿਆ, ਵਜ਼ੀਰ ਨੂੰ, ਉਹਨੂੰ ਕਹਿਣ ਲੱਗਾ ਵੀ ਤੂੰ ਬਹੁਤ ਸਿਆਣਾ, ਤੂੰ ਇਹ ਫੈਸਲਾ ਕਰ ਵੀ ਤਿੰਨਾਂ ਵਿੱਚੋਂ ਗੱਦੀ ਕਿਹਨੂੰ ਦਿੱਤੀ ਜਾਣੀ ਚਾਹੀਦੀ, ਕਿਹੜਾ ਯੋਗ ਹੈ, ਤੇ ਦੂਸਰੇ ਵੀ ਦੋ ਜਿਹੜੇ ਆ ਉਹ ਲੜਨ ਨਾ, ਲੜਾਈ ਨਾ ਪਵੇ। ਉਹ ਬੜਾ ਸਿਆਣਾ ਸੀ, ਉਹ ਕਹਿਣ ਲੱਗਾ ਵੀ ਕੁਝ ਕੁ ਦਿਨਾਂ ਦੀ ਮੈਨੂੰ ਮੁਹਲਤ ਦਿੱਤੀ ਜਾਵੇ, ਮੈਂ ਫੈਸਲਾ ਕਰ ਦੇਣਾ ਵੀ ਇਹਨਾਂ ਤਿੰਨਾਂ ਵਿੱਚੋਂ ਕਿਸ ਨੂੰ ਗੱਦੀ ਮਿਲਣੀ ਚਾਹੀਦੀ ਹੈ। ਉਹਨੇ ਤਿੰਨਾਂ ਨੂੰ ਇਕੱਠੇ ਕੀਤਾ ਤੇ ਕਹਿਣ ਲੱਗਾ ਵੀ ਇਹ ਤੁਹਾਡੇ ਪਿਤਾ ਨੇ ਜੋ ਕੁਝ ਬਣਾਇਆ, ਜਿੰਨੇ ਖਜ਼ਾਨੇ, ਜੋ ਫੌਜਾਂ, ਹਾਥੀ ਘੋੜੇ, ਦੇਖੋ ਕਿੰਨਾ ਕੋਈ, ਤੁਹਾਡੇ ਪਿਤਾ ਦਾ ਰਾਜ ਕਿੱਡਾ ਸੋਹਣਾ ਚੱਲਦਾ, ਸਾਰੇ ਲੋਕ ਖੁਸ਼ ਨੇ। ਤੁਸੀਂ ਚਾਹੁੰਦੇ ਜੇ ਵੀ ਤੁਹਾਡੇ ਪਿਤਾ ਦੇ ਰਾਜ ਦੇ ਟੁਕੜੇ ਟੁਕੜੇ ਹੋ ਜਾਣ ਤੇ ਖਿੰਡ ਪੁੰਡ ਜਾਵੇ? ਉਹਦੇ ਪੁੱਤਰਾਂ ਨੇ ਆਖਿਆ ਨਹੀਂ, ਅਸੀਂ ਤਾਂ ਕਦੀ ਨੀ ਚਾਹੁੰਦੇ, ਅਸੀਂ ਤਾਂ ਚਾਹੁੰਦੇ ਇਹਨੂੰ ਵੀ ਵਧੇ, ਸਗੋਂ ਚੰਗਾ ਚੱਲੇ। ਉਹ ਕਹਿੰਦਾ ਫਿਰ ਹਾਂ, ਚੰਗਾ ਇਹ ਤਾਂ ਚੱਲ ਸਕਦਾ ਵੀ ਜੇ ਤਿੰਨਾਂ ਵਿੱਚੋਂ ਤੁਹਾਡੇ ਚੋਂ ਇੱਕ ਨੂੰ ਇਹ ਮਿਲੇ ਤਾਂ ਗੱਦੀ, ਦੋ ਜਾਣਿਆਂ ਨੂੰ ਤਾਂ ਏਦਾਂ ਹੀ ਫਿਰ ਸਬਰ ਕਰਨਾ ਪਵੇਗਾ, ਇੱਕ ਜਾਣਾ ਹੀ ਸੰਘਾਸਨ ਤੇ ਬੈਠ ਸਕਦਾ, ਤੇ ਸੰਘਾਸਨ ਉੱਤੇ ਦੱਸੋ ਵੀ ਤੁਹਾਡੇ ਵਿੱਚੋਂ ਕਿਹਨੂੰ ਬਿਠਾਇਆ ਜਾਵੇ, ਉਹਦੇ ਲਈ ਤੁਸੀਂ ਤਿੰਨੇ ਹੀ ਇੱਕੋ ਜਿਹੇ ਜੇ। ਇਹ ਤਾਂ ਹੀ ਰਹਿ ਸਕਦਾ ਇਕੱਠਾ ਜੇ ਇੱਕ ਬੈਠੇ ਤੇ ਦੋ ਜਾਣੇ ਜਿਹੜੇ ਆ ਉਹ ਉਹਦਾ ਉਵੇਂ ਸਾਥ ਦੇਣ। ਹੁਣ ਉਹਨੂੰ ਸਮਝ ਨਹੀਂ ਆਉਂਦੀ ਵੀ ਤੁਹਾਡਾ ਜਿਹੜਾ ਹੈ ਇਹ ਤੁਹਾਡੇ ਤਿੰਨਾਂ ਵਿੱਚੋਂ ਯੋਗ ਕੌਣ ਆ, ਸਮਰੱਥ ਉਹਨੂੰ ਤੁਸੀਂ ਇੱਕੋ ਜਿਹੇ ਪਿਆਰੇ ਜੇ, ਤੇ ਅਸੀਂ ਇੱਕ ਫੈਸਲਾ ਕੀਤਾ ਮੈਂ ਤੇ ਤੁਹਾਡੇ ਪਿਤਾ ਨੇ, ਤੁਹਾਨੂੰ ਤਿੰਨਾਂ ਨੂੰ ਇੱਕ ਕੰਮ ਦਿੱਤਾ ਜਾਵੇਗਾ, ਜਿਹੜਾ ਉਸ ਕੰਮ ਵਿੱਚ ਸਫਲ ਹੋ ਗਿਆ ਸਮਝ ਲਾਂਗੇ ਉਹ ਬੜਾ ਸਿਆਣਾ, ਤੇ ਉਹਨੂੰ ਫਿਰ ਇਹ ਜ਼ਿੰਮੇਵਾਰੀ ਮਿਲੇਗੀ ਤੇ ਦੂਜੇ ਜਾਣੇ ਉਹਦੇ ਸਹਿਯੋਗੀ ਬਣ ਕੇ ਰਹਿਣ। ਉਹ ਕਹਿੰਦੇ ਠੀਕ ਆ, ਬੜੀ ਚੰਗੀ ਗੱਲ। ਉਹਨੇ ਤਿੰਨਾਂ ਨੂੰ ਸਾਧ ਸੰਗਤ ਜੀ ਇੱਕ ਇੱਕ ਰੁਪਈਆ ਦਿੱਤਾ ਲੈ ਕੇ ਉਹਨਾਂ ਦੇ ਪਿਤਾ ਕੋਲ, ਕਹਿਣ ਲੱਗਾ ਵੀ ਆਹ ਲਓ, ਇੱਕ ਮਹੱਲ ਦੇ ਦਿੱਤਾ ਤਿੰਨਾਂ ਨੂੰ ਇੱਕ ਇੱਕ, ਤੇ ਇੱਕ ਇੱਕ ਰੁਪਈਆ ਦੇ ਦਿੱਤਾ। ਕਹਿੰਦੇ ਵੀ ਆਹ ਚੰਗੀਆਂ ਚੰਗੀਆਂ ਚੀਜ਼ਾਂ ਦੇ ਨਾਲ ਤੁਸੀਂ ਆਪਣੇ ਮਹੱਲ ਨੂੰ ਭਰਨਾ, ਤੇ ਮਹੀਨਾ ਇੱਕ ਆ ਤੁਹਾਡੇ ਕੋਲ, ਇੱਕ ਮਹੀਨੇ ਵਿੱਚ ਤੁਸੀਂ ਇਹਦੇ ਵਿੱਚ ਸਾਰੇ ਪਦਾਰਥ ਇਕੱਠੇ ਕਰਨੇ ਆ, ਇਹਨੂੰ ਇਹ ਭਰਿਆ ਹੋਣਾ ਦਿਸਣਾ ਚਾਹੀਦਾ ਇੱਕ ਮਹੀਨੇ ਬਾਅਦ ਤੁਹਾਡਾ ਮਹੱਲ ਤਿੰਨਾਂ ਦਾ, ਤੇ ਇੱਕ ਰੁਪਈਏ ਤੋਂ ਭਰਨਾ ਇਹਨੂੰ ਸਾਰਾ, ਜਿਹੜਾ ਭਰ ਦੇਵੇਗਾ ਉਹਨੂੰ ਜ਼ਿੰਮੇਵਾਰੀ ਮਿਲੇਗੀ। ਤਿੰਨੇ ਰੁਪਈਏ ਲੈ ਕੇ ਚਲੇ ਗਏ। ਜਿਹੜਾ ਵੱਡਾ ਸੀ ਉਹਨੇ ਆਪਣੇ ਮਿੱਤਰਾਂ ਨੂੰ ਜਾ ਕੇ, ਜਿੱਥੇ ਸੰਗਤ ਸੀ ਉਹਦੀ, ਜਿਹਨਾਂ ਕੋਲ ਬਹਿੰਦਾ ਖਲੋਂਦਾ ਸੀ, ਉਹਨਾਂ ਨੂੰ ਜਾ ਕੇ ਕਹਿੰਦਾ ਵੀ ਆਹ ਪੈ ਗਿਆ ਕੰਮ, ਇੱਕ ਰੁਪਈਆ ਤੇ ਮਹੀਨਾ ਇੱਕ ਆ, ਤੇ ਉਹਨੂੰ ਮਹੱਲ ਵੀ ਬਿਲਕੁਲ ਮੈਨੂੰ ਖਾਲੀ ਦਿੱਤਾ, ਉਹਨੂੰ ਚੰਗੇ ਪਦਾਰਥਾਂ ਨਾਲ ਭਰਨਾ ਵੀ ਆ, ਦੱਸੋ ਕੀ ਕੀਤਾ ਜਾਏ। ਉਹ ਕਹਿੰਦੇ ਵੀ ਇੱਕ ਹੀ ਹੱਲ ਆ, ਕਿਉਂਕਿ ਉਹਦੇ ਜਿਹੜੇ ਮਿੱਤਰ ਸੀ ਸਾਧ ਸੰਗਤ ਜੀ ਉਹ ਸ਼ਰਾਬੀ ਜੁਆਰੀ, ਉਹ ਕਹਿੰਦੇ ਇਹ ਤਾਂ ਕੋਈ ਕੰਮ ਔਖਾ ਹੀ ਨਹੀਂ, ਤੂੰ ਰੁਪਈਆ ਦਾ ਤੇ ਲਾ, ਰੁਪਈਏ ਤੋਂ ਬਣ ਜਾਣਗੇ ਦੋ, ਫਿਰ ਦੋ ਦਾ ਤੇ ਲਾਈ ਚਾਰ ਹੋ ਜਾਣਗੇ, ਤੇ ਮਹੀਨਾ ਤਾਂ ਬਹੁਤ ਜ਼ਿਆਦਾ, ਸੱਤਾਂ ਦਿਨਾਂ ਚ ਤੈਨੂੰ ਇੰਨੇ ਪੈਸੇ ਅਸੀਂ ਕਰ ਦੇਣੇ ਆ, ਬਈ ਜੋ ਮਰਜ਼ੀ ਲਿਆ ਕੇ ਰੱਖ ਉਹਦੇ ਵਿੱਚ, ਜੂਆ ਖੇਡ ਇਸ ਰੁਪਈਏ ਦਾ। ਉਹ ਕਹਿੰਦਾ ਚਲੋ ਠੀਕ ਆ, ਲੈ ਕੇ ਚਲੇ ਗਏ ਸਾਧ ਸੰਗਤ ਜੀ। ਜਦੋਂ ਰੁਪਈਆ ਜੂਏ ਤੇ ਲਾਇਆ ਦਾ ਤਾਂ ਉਹ ਰੁਪਈਆ ਹਾਰ ਗਿਆ, ਫਿਰ ਕੁਛ ਹੋਣਾ, ਫਿਰ ਮੱਥੇ ਫੜ ਕੇ ਹੱਥਾਂ ਚ ਬੈਠ ਗਿਆ। ਉਹ ਕਹਿੰਦੇ ਭਾਈ ਇਹ ਤਾਂ ਤੇਰੀ ਕਿਸਮਤ ਆ, ਜੇ ਵੱਧ ਜਾਂਦੇ ਤਾਂ ਫਿਰ ਆਪੇ ਸਾਰਾ ਕੁਝ ਲੈ ਲੈਣੇ, ਪਰ ਹੁਣ ਚਲੇ ਗਿਆ ਚਲੇ ਗਿਆ। ਉਹ ਬੈਠਾ ਰਿਹਾ ਚੁੱਪ ਕਰਕੇ। ਜਿਹੜਾ ਉਦੋਂ ਛੋਟਾ ਸੀ ਉਹਦੀ ਜਿਹੜੀ ਸੰਗਤ ਸੀ ਉਹ ਸ਼ਰਾਬੀਆਂ ਜਵਾਰੀਆਂ ਦੀ ਤਾਂ ਨਹੀਂ ਸੀ, ਪਰ ਕੋਈ ਗਿਆਨ ਵਾਲਾ ਅਕਲ ਵਾਲਾ ਨਹੀਂ ਸੀ ਏਡਾ ਵਿੱਚ। ਉਹਨੇ ਉਹਨਾਂ ਨੂੰ ਜਾ ਕੇ ਆਖਿਆ ਵੀ ਆ ਰੁਪਈਆ ਇੱਕ ਆ, ਮਹੀਨਾ ਵੀ ਇੱਕ, ਵੀ ਇਹ ਕਿੱਦਾਂ ਮੈਂ ਭਰ ਸਕਦਾ, ਕਿਹੜੇ ਸਮਾਨ ਨਾਲ ਇਹ ਮਹੱਲ ਭਰਿਆ ਭਰਿਆ ਲੱਗੇ। ਉਹਨਾਂ ਨੇ ਆਖਿਆ ਵੀ ਇਹ ਭਰਿਆ ਭਰਿਆ ਦਿਸਣਾ ਚਾਹੀਦਾ, ਤੇ ਰੁਪਈਏ ਇੱਕ ਨਾਲ ਇੱਕ ਮਹੀਨੇ ਚ ਆਪਾਂ ਕੀ ਵਪਾਰ ਕਰ ਸਕਦੇ ਹਾਂ ਭਈ ਭਰ ਲਈਏ। ਉਹ ਕਹਿੰਦੇ ਵੀ ਇੱਕ ਰੁਪਈਏ ਨਾਲ ਤਾਂ ਕੁਝ ਨਹੀਂ ਹੋ ਸਕਦਾ, ਇੱਕ ਮਹੀਨਾ ਕੀ ਸਮਾਨ ਖਰੀਦ ਕੇ ਵੇਚ ਲਵੇਗਾ ਏਡੀ ਛੇਤੀ, ਵੀ ਇੰਨਾ ਨਫਾ ਹੋ ਜਾਵੇ ਤੇ ਸਾਰਾ ਮਹੱਲ ਹੀ ਭਰ ਜਾਵੇ। ਉਹ ਕਹਿੰਦਾ ਪਰ ਭਰਨਾ, ਜਿਹੜਾ ਭਰ ਗਿਆ, ਜਿਹਦਾ ਭਰਿਆ ਹੋਵੇਗਾ ਉਹਨੂੰ ਹੀ ਮਿਲਣੀ ਇਹ ਗੱਦੀ। ਹੁਣ ਕੋਈ ਦੱਸੋ ਵੀ ਇੱਕ ਰੁਪਈਏ ਨਾਲ, ਉਹ ਕਹਿੰਦੇ ਵੀ ਇੱਕ ਰੁਪਈਆ ਵੀ ਤੂੰ ਬਚਾ ਕੇ ਰੱਖ, ਤੇ ਇੱਕ ਗੱਲ ਹੈਗੀ ਵੀ ਕੂੜੇ ਕਰਕਟ ਨਾਲ ਭਰ ਦੇ ਸਾਰਾ, ਉਹ ਤਾਂ ਫ੍ਰੀ ਮਿਲਦਾ, ਤੇ ਰੁਪਈਆ ਵੀ ਸਗੋਂ ਜੇਬ ਚ ਰੱਖ ਇਹਨੂੰ ਆਪ ਖਰਚ। ਹੋਰ ਕੋਈ ਚੀਜ਼ ਇੱਕ ਰੁਪਈਏ ਦੀ ਇੰਨੀ ਨੀ ਆਉਣੀ ਵੀ ਸਾਰਾ ਭਰ ਜਾਵੇ ਇਹ, ਤੇ ਇਹ ਉਹਨਾਂ ਨੇ ਭਰਿਆ ਹੀ ਲੈਣਾ ਹੈ ਨਾ, ਤੇ ਤੂੰ ਇਹਨੂੰ ਕੂੜੇ ਨਾਲ ਹੀ ਭਰ ਦੇ। ਉਹਨੇ ਸਤਸੰਗ ਜੀ ਚੁਕਾਇਆ, ਉਹ ਰੁਪਈਏ ਵਿੱਚੋਂ ਕੋਈ ਥੋੜੀ ਜਿਹੀ ਮਜ਼ਦੂਰੀ ਦਿੱਤੀ ਤੇ ਚੁਕਾ ਚੁਕਾ ਕੇ ਕੂੜਾ ਸਾਰਾ ਹੀ ਅੰਦਰ ਲਿਆ ਕੇ ਭਰ ਦਿੱਤਾ ਮਹੱਲ। ਇੱਕ ਜਿਹੜਾ ਤੀਸਰਾ ਸੀ ਉਹਨੇ ਤੀਸਰੇ ਨੇ ਜਾ ਕੇ ਆਖਿਆ ਆਪਣੀ ਸੰਗਤ ਨੂੰ, ਆਪਣੇ ਮਿੱਤਰਾਂ ਨੂੰ ਕਿ ਗੁਰਮੁਖੋ ਇੱਕ ਮਹੀਨਾ ਤੇ ਇੱਕ ਰੁਪਈਆ ਤਾਂ ਆਹ ਆਣ ਕੇ ਕੰਮ ਪੈ ਗਿਆ, ਦੱਸੋ ਕੀ ਕੀਤਾ ਜਾਏ। ਉਹ ਕਹਿੰਦੇ ਇਹ ਤਾਂ ਕੋਈ ਗੱਲ ਹੀ ਨਹੀਂ, ਤੂੰ ਆਨੰਦ ਮਾਣ, ਬੇਫਿਕਰ ਹੋ ਜਾ, ਜਦੋਂ ਮੁੱਕਣ ਤੇ ਆਉਣਗੇ ਨਾ ਦਿਨ, ਮਹੀਨੇ ਦੇ 28 ਕੁ ਦਿਨ ਜਦੋਂ ਲੰਘ ਗਏ ਤਾਂ ਤੈਨੂੰ ਦੱਸਾਂਗੇ ਕੀ ਕਰਨਾ। ਉਹ ਆਰਾਮ ਨਾਲ 28 ਦਿਨ ਸਾਧ ਸੰਗਤ ਚ ਫਿਰਦਾ ਰਿਹਾ। ਜਦੋਂ 2 ਕੁ ਦਿਨ ਰਹਿ ਗਿਆ ਮਹੀਨਾ ਮੁੱਕਣ ਚ, ਤੇ ਉਹਨੇ ਮਿੱਤਰਾਂ ਨੂੰ ਇਕੱਠੇ ਕੀਤਾ, ਕਹਿੰਦੇ ਗੁਰਮੁਖੋ ਤੁਸੀਂ ਕਹਿੰਦੇ ਅਸੀਂ ਹੁਣ ਕੀ ਕਰਨਾ। ਉਹ ਕਹਿੰਦੇ ਵੀ ਰੁਪਈਆ ਤਾਂ ਬਹੁਤ ਜ਼ਿਆਦਾ, 1 ਟਕੇ ਦੇ ਦੀਵੇ ਲਿਆ, ਦੀਵੇ ਲਿਆ ਕੇ ਤੇਲ ਨਾਲ ਭਰ ਕੇ ਤੇ ਸਾਰੇ ਘਰ ਵਿੱਚ ਜਗਾ ਦੇ, ਤੇ ਪ੍ਰਕਾਸ਼ ਨਾਲ ਚਾਨਣ ਨਾਲ ਸਾਰਾ ਮਹੱਲ ਤੇਰਾ ਭਰ ਜਾਵੇਗਾ, ਤੇ ਰੁਪਈਆ ਵੀ ਬਚਿਆ ਰਹਿਣਾ। ਉਹਨੇ ਏਦਾਂ ਹੀ ਕੀਤਾ, ਰੁਪਈਏ ਦੇ ਸਾਧ ਸੰਗਤ ਚ ਦੀਵੇ ਲਿਆਂਦੇ, ਉਹਨਾਂ ਵਿੱਚ ਤੇਲ ਪਾ ਕੇ ਜਗਾ ਦਿੱਤਾ। ਜਦੋਂ ਉਹ 30ਵਾਂ ਦਿਨ ਸੀ, ਜਦੋਂ ਉਹ ਚੈੱਕ ਕਰਨ ਵਾਸਤੇ ਆਏ, ਜਿਹੜਾ ਵੱਡਾ ਸੀ ਉਹ ਸਿਰ ਫੜ ਕੇ ਬੈਠਾ, ਕਹਿੰਦੇ ਵੀ ਮਹਾਲ ਤੇਰਾ ਖਾਲੀ ਹੈ ਤੇ ਕੀ ਕੀਤਾ ਤੂੰ ਰੁਪਈਏ ਦਾ? ਉਹ ਕਹਿੰਦਾ ਮੈਂ ਤਾਂ ਰੁਪਈਆ ਵਧਾਉਣ ਦੇ ਚਾਹ ਚ ਜੂਆ ਖੇਡਿਆ, ਉਹ ਤਾਂ ਹਾਰ ਗਿਆ। ਉਹਦੇ ਤੋਂ ਅੱਗੇ ਅੱਗੇ ਕਹਿੰਦੇ ਤੂੰ ਕਹਿੰਦਾ ਦੇਖੋ ਭਰਿਆ ਜੇ, ਇੰਨੀ ਬਦਬੋ ਆਵੇ ਕੂੜੇ ਨਾਲ ਭਰ ਕੇ ਬੈਠਾ ਆਪਣੇ ਮਹਾਲ ਨੂੰ। ਤੀਸਰੇ ਕੋਲ ਗਏ ਤੇ ਉਹ ਕਹਿੰਦੇ ਵੀ ਤੂੰ ਕਹਿੰਦਾ ਆ ਦੇਖੋ ਭਰਿਆ ਕਿ ਨਹੀਂ? ਕਹਿੰਦੇ ਕਾਹਦੇ ਨਾਲ ਭਰਿਆ ਜੀ? ਕਹਿੰਦੇ ਆ ਦੇਖੋ ਪ੍ਰਕਾਸ਼ ਨਾਲ ਭਰਿਆ, ਸੁਗੰਧੀਆਂ ਨਾਲ ਭਰਿਆ, ਦੇਸੀ ਘੇ ਦੇ ਬਲਣ ਦੀ ਸੁਗੰਧੀ ਆ ਰਹੀ ਹੈ, ਫੁੱਲ ਲਿਆ ਕੇ ਰੱਖੇ ਆ, ਤੇ ਆ ਰੁਪਈਆ ਵੀ ਤੁਹਾਡਾ ਨਹੀਂ ਜੇ ਖਰਚਿਆ, ਆ ਥੋੜੇ ਜੇ ਪੈਸੇ ਖਰਚੇ, ਬਾਕੀ ਪੈਸੇ ਵੀ ਆਪਣੇ ਲੈ ਲਓ ਤੇ ਪ੍ਰਕਾਸ਼ ਤੇ ਸੁਗੰਧੀ ਨਾਲ ਮੈਂ ਭਰਿਆ ਜੇ ਸਾਰਾ ਘਰ, ਜਿੱਥੇ ਮਰਜ਼ੀ ਚਲ ਜਾਓ ਪ੍ਰਕਾਸ਼ ਜੇ ਤੇ ਸੁਗੰਧੀ। ਬੜੇ ਖੁਸ਼ ਹੋਏ। ਉਹ ਕਹਿਣ ਲੱਗੇ ਵੀ ਤੈਨੂੰ ਇੰਨੀ ਅਕਲ ਕਿੰਨੇ ਦਿੱਤੀ ਆ ਵੀ ਤੂੰ ਸੁਗੰਧੀਆਂ ਨਾਲ ਤੇ ਪ੍ਰਕਾਸ਼ ਨਾਲ ਆਪਣਾ ਘਰ ਭਰ ਲਿਆ ਤੇ ਪੈਸੇ ਵੀ ਨੀ ਸਾਰੇ ਖਰਚੇ? ਉਹ ਕਹਿੰਦਾ ਸੰਗਤ ਨੇ ਮੇਰੀ ਨੇ, ਉਹਦੀ ਸੰਗਤ ਜਵਾਰੀਆਂ ਦੀ ਆ, ਉਹਨਾਂ ਨੇ ਉਹਨੂੰ ਉਹੀ ਮਤ ਦਿੱਤੇ, ਦੂਜੇ ਦੀ ਸੰਗਤ ਏਦਾਂ ਦੀ ਮਤ ਵਾਲੀ ਦੀ, ਉਹ ਕਹਿੰਦੇ ਕੂੜੇ ਨਾ ਹੀ ਭਰ ਲਾ, ਮੇਰੀ ਸੰਗਤ ਚੰਗੀ ਸੀ। ਉਹਨਾਂ ਆਖਿਆ ਵੀ ਕੋਈ ਲੋੜ ਹੀ ਨਹੀਂ, ਤੂੰ ਫਿਕਰ ਨਾ ਕਰ, ਸੁਗੰਧੀਆਂ ਨਾਲ ਤੇ ਪ੍ਰਕਾਸ਼ ਨਾਲ ਭਰ ਦੇਣੇ ਤੇਰਾ ਘਰ ਸਾਰਾ। ਸੁਗੰਧੀ ਤੇ ਪ੍ਰਕਾਸ਼ ਉਹ ਮਤ ਸਾਧ ਸੰਗਤ ਜੀ ਸੰਗਤ ਕਰਕੇ ਆਈ। ਕਹਿੰਦੇ ਕਿੰਨੀ ਚੰਗੀ ਗੱਲ ਹੈ, ਭਰਿਆ ਵੀ ਆ ਸਾਰਾ ਮਹੱਲ ਤੇ ਭਰਿਆ ਵੀ ਰੋਸ਼ਨੀ ਨਾਲ, ਸੁਗੰਧੀਆਂ ਨਾਲ ਭਰਿਆ, ਅਸਲ ਸਾਰਾ ਕਹਿੰਦੇ ਸੰਗਤ ਦਾ ਸੀ, ਮੇਰੀ ਸੰਗਤ ਉਦਾਂ ਦੀ ਹੈ। ਉਹਨੂੰ ਸਾਧ ਸੰਗਤ ਜੀ ਸ਼ਾਬਾਸ਼ ਵੀ ਦਿੱਤੇ, ਜ਼ਿੰਮੇਵਾਰੀ ਦੇ ਦਿੱਤੀ। ਕਹਿਣ ਤੋਂ ਭਾਵ ਇਹ ਜਿਹੜੇ ਬਚਨ ਹੁੰਦੇ ਸਾਧ ਸੰਗਤ ਜੀ ਪੁਰਾਤਨ ਗੱਲ ਨੂੰ ਸਮਝਣ ਵਾਸਤੇ ਹੁੰਦੇ ਆ। ਸੰਗਤ ਦਾ ਅਸਰ ਮਨ ਨੇ ਕਬੂਲਣਾ। ਜੇ ਸੰਗਤ ਸੱਤ ਸੰਗੀਆਂ ਦੀ ਆ, ਗੁਰਮੁਖਾਂ ਦੀ ਆ, ਤੇ ਉਹਨਾਂ ਵਿੱਚ ਬੈਠਣ ਉੱਠਣ ਕਰਕੇ ਮਹਾਰਾਜ ਭਰੋਸਾ ਆ ਜਾਏਗਾ, ਕੋਈ ਗੁਰੂ ਵਾਲੇ ਪਾਸੇ ਨੂੰ ਹੋ ਸਕਦਾ। ਜੇ ਸੰਗਤ ਸਾਧ ਸੰਗਤ ਜੀ ਕਠੋਰ ਹਿਰਦੇ ਵਾਲਿਆਂ ਦੀ ਤੇ ਪ੍ਰਮਾਣ ਏਦਾਂ ਦੇ ਦੇਣਗੇ ਵੀ ਕੋਈ ਰੱਬ ਹੁੰਦਾ ਹੀ ਨਹੀਂ, ਨਾ ਗੁਰੂ ਸਾਹਿਬ ਕੋਲ ਜਾਣ ਦੀ ਲੋੜ ਆ, ਸਾਰੀ ਦੁਨੀਆਂ ਕਿਤੇ ਗੁਰੂ ਸਾਹਿਬ ਕੋਲ ਜਾ ਕੇ ਬੈਠੀ ਹੁੰਦੀ ਆ, ਉਦਾਂ ਦੇ ਪ੍ਰਮਾਣ ਮਿਲਣਗੇ, ਉਦਾਂ ਦਾ ਹੀ ਮਨ ਹੋ ਜਾਏਗਾ। ਜਿੱਦਾਂ ਦਾ ਮਨ ਹੋ ਗਿਆ ਉਦਾਂ ਦੇ ਕਰਮ ਹੋ ਜਾਣਗੇ, ਜਿੱਦਾਂ ਦਾ ਕਰਮ ਹੋ ਗਿਆ ਫਿਰ ਸਾਧ ਸੰਗਤ ਜੀ ਉਸੇ ਤਰ੍ਹਾਂ ਦਾ ਹੀ ਉਹਦਾ ਸੁਭਾਅ ਬਣ ਜਾਵੇਗਾ। ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਬਚਨ ਨੇ ਪੂਰਾ ਭਾਗ ਸਤਿਗੁਰ ਪਾਈ ਹੈ। ਭਾਗ ਸਾਧ ਸੰਗਤ ਜੀ ਪੂਰੇ ਕਿਵੇਂ ਹੋਣਗੇ? ਜਿਵੇਂ ਦੇ ਕਰਮ ਹੋਣਗੇ, ਕਿਉਂਕਿ ਭਾਗ ਕਰਮਾਂ ਤੋਂ ਬਣਦੇ ਆ। ਕਰਮ ਸਾਧ ਸੰਗਤ ਜੀ ਮਨ ਦੀ ਗਤੀ ਦੇ ਅਧੀਨ ਨੇ। ਮਨ ਦਾ ਸੁਭਾਅ ਸੰਗਤ ਤੋਂ ਬਣਦਾ, ਸੰਗਤ ਗੁਰਮੁਖਾਂ ਦੀ ਹੈ ਤੇ ਮਨ ਦਾ ਸੁਭਾਅ ਤੇ ਕਰਮ ਗੁਰਮੁਖਾਂ ਵਾਲੇ ਹੋਣਗੇ। ਤੇ ਜੇ ਕਰਮ ਗੁਰਮੁਖਾਂ ਵਾਲੇ ਆ ਤੇ ਭਾਗ ਪੂਰਾ ਹੀ ਹੋਵੇਗਾ, ਭਾਗ ਉਜਲਾ ਹੀ ਬਣਨਾ। ਉਜਲੇ ਭਾਗਾਂ ਵਾਲੇ ਨੂੰ ਸਤਿਗੁਰੂ ਦੀ ਪ੍ਰਾਪਤੀ, ਪੂਰਾ ਭਾਗ ਸਤਿਗੁਰ ਪਾਈ ਹੈ ਜੇ ਹਰ ਪ੍ਰਭ ਬਖਸ਼ ਕਰੇ। ਕਹਿੰਦੇ ਹਰੀ ਪ੍ਰਮਾਤਮਾ ਬਖਸ਼ਿਸ਼ ਕਰ ਦੇਵੇ, ਸੰਗਤ ਗੁਰਮੁਖਾਂ ਦੀ ਬਖਸ਼ ਦੇਵੇ, ਭਾਗ ਚੰਗੇ ਬਣਨਗੇ, ਭਾਗ ਚੰਗੇ ਬਣਨਗੇ ਤੇ ਪ੍ਰਾਪਤੀ ਗੁਰੂ ਸਾਹਿਬ ਦੀ ਹੋਵੇਗੀ ਜੀ।
ਉਹ ਪਾਵਨ ਸਿਰ ਉਹ ਪਾਉ ਹੈ ਨਾ ਪ੍ਰਾਪਤ ਹੋਵੇ।
ਕਹਿੰਦੇ ਸਾਰਿਆਂ ਪਾਵਾਂ ਤੋਂ ਵੱਡਾ ਪਾ ਇਹ ਹੈ, ਵੱਡਾ ਸਾਧਨ ਵੱਡੀ ਵਿਧੀ ਇਹ ਹੈ ਜੁਗਤੇ, ਜਿਹੜਾ ਨਾਮ ਦੀ ਪ੍ਰਾਪਤੀ ਹੋ ਜਾਣੀ। ਕੋਈ ਆਪਣੇ ਜਨਮ ਦੀ ਸਫਲਤਾ ਲਈ ਉਪਾਅ ਕਰੇ, ਕੋਈ ਸੁੱਖ ਵਾਸਤੇ ਉਪਾਅ ਕਰੇ, ਕੋਈ ਸਾਧ ਸੰਗਤ ਜੀ ਦੁਨਿਆਵੀ ਦਾਤਾਂ ਵਾਸਤੇ ਵੀ ਉਪਾਅ ਕਰੇ, ਤੇ ਕਹਿੰਦੇ ਸਾਰੇ ਉਪਾਵਾਂ ਤੋਂ ਵੱਡਾ ਉਪਾਅ ਇਹ ਹੈ ਕੋਈ ਨਾਮ ਪ੍ਰਾਪਤ ਕਰ ਲਵੇ। ਹੋ ਮਹਾਰਾਜ ਤੋਂ ਨਾਮ ਦੀ ਪ੍ਰਾਪਤੀ ਸਾਰਿਆਂ ਤੋਂ ਵੱਡਾ ਉਪਾਅ ਹੈ ਜੀ।
ਅੰਦਰ ਸੀਤਲ ਸ਼ਾਂਤ ਹੈ, ਹਿਰਦੈ ਸਦਾ ਸੁਖ ਹੋਏ।
ਕਹਿੰਦੇ ਉਹਨਾਂ ਗੁਰਮੁਖਾਂ ਨੂੰ ਜਿਹਨਾਂ ਨੂੰ ਨਾਮ ਮਿਲ ਜਾਂਦਾ, ਉਹਨਾਂ ਦਾ ਅੰਦਰ ਸੀਤਲ ਹੁੰਦਾ, ਅੰਦਰ ਸ਼ਾਂਤੀ ਹੁੰਦੀ ਆ, ਹਿਰਦੇ ਨੂੰ ਸਦਾ ਵਾਸਤੇ ਸੁੱਖ ਮਿਲ ਜਾਂਦਾ, ਕਿਉਂਕਿ ਨਾਮ ਹਿਰਦੇ ਨੂੰ ਸ਼ਾਂਤੀ ਬਖਸ਼ਦਾ। ਸਾਧ ਸੰਗਤ ਜੀ ਹਿਰਦੇ ਨੂੰ ਠੰਡ ਪਾ ਦਿੰਦਾ, ਜਿਹਨਾਂ ਦਾ ਮਨ ਸ਼ਾਂਤ ਹੋਵੇ, ਪ੍ਰਸੰਨ ਹੋਵੇ, ਖੁਸ਼ ਰਹੇ ਹਰ ਵੇਲੇ, ਸਮਝ ਲਓ ਵੀ ਨਾਮ ਦੀ ਕਿਰਪਾ ਵਰਤੀ ਹੋਈ ਹੈ।
ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ।
ਉਹਨਾਂ ਦਾ ਖਾਣਾ ਪਹਿਨਣਾ ਵੀ ਅੰਮ੍ਰਿਤ ਹੀ ਬਣ ਜਾਂਦਾ ਸਾਧ ਸੰਗਤ ਜੀ। ਉਹ ਜੋ ਖਾਣਗੇ ਗੁਰਮੁਖ ਪਿਆਰੇ ਨਾਮ ਵਾਲੇ, ਉਹਨਾਂ ਦਾ ਸਾਂਤਕੀ ਭੋਜਨ ਹੁੰਦਾ, ਇਸ ਕਰਕੇ ਉਹਨਾਂ ਦਾ ਖਾਧਾ ਹੋਇਆ ਉਹ ਸਾਂਤਕੀ ਭੋਜਨ ਵੀ ਅੰਮ੍ਰਿਤ ਦਾ ਹੀ ਅਸਰ ਕਰਦਾ। ਉਹਨਾਂ ਦਾ ਪਹਿਨਣਾ ਵੀ ਸਾਧ ਸੰਗਤ ਜੀ ਅਸਲ ਵਿੱਚ ਅੰਮ੍ਰਿਤ ਹੀ ਬਣ ਜਾਵੇਗਾ, ਕਿਉਂਕਿ ਇਹ ਸਾਰੀ ਵਡਿਆਈ ਨਾਮ ਦੀ ਹੈ। ਨਾਮ ਜਪਣ ਵਾਲਿਆਂ ਦਾ ਸਾਧ ਸੰਗਤ ਜੀ ਸਾਰਾ ਕੁਝ ਗੁਰਮਤਿ ਦੇ ਅੰਦਰ ਅੰਦਰ ਹੁੰਦਾ, ਉਹਨਾਂ ਨੇ ਉਹੀ ਖਾਣਾ ਜੋ ਗੁਰੂ ਸਾਹਿਬ ਨੇ ਖਾਣ ਦੀ ਆਗਿਆ ਦਿੱਤੀ ਉਦਾਂ ਦਾ ਹੀ ਪਹਿਨਣਗੇ, ਜਿਸ ਤਰ੍ਹਾਂ ਦਾ ਗੁਰੂ ਸਾਹਿਬ ਜੀ ਨੇ ਪਹਿਨਣ ਦੀ ਆਗਿਆ ਦਿੱਤੀ ਹੈ, ਜਿਸ ਕਰਕੇ ਉਹਨਾਂ ਦਾ ਖਾਣਾ ਪਹਿਨਣਾ ਸਾਰਾ ਕੁਝ ਅੰਮ੍ਰਿਤ ਹੀ ਬਣ ਜਾਂਦਾ ਹੈ ਜੀ।
ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ।
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ, ਕਹਿੰਦੇ ਮਨਾ ਗੁਰੂ ਦੀ ਸਿੱਖਿਆ ਸੁਣ ਤੇ ਤੂੰ ਖਜ਼ਾਨੇ ਨੂੰ ਪ੍ਰਾਪਤ ਕਰ ਲਵੇਂਗਾ, ਸਾਰੇ ਗੁਣਾਂ ਦੇ ਖਜ਼ਾਨੇ ਤੇਰੇ ਕੋਲ ਆ ਜਾਣਗੇ। ਪਰ ਗੁਰੂ ਸਾਹਿਬ ਜੀ ਦੇ ਬਚਨ ਸੁਣ, ਇਹ ਮਨ ਗੁਰ ਕੀ ਸਿੱਖ ਸੁਣ, ਇਹ ਮਨਾ ਗੁਰੂ ਦੀ ਸਿੱਖਿਆ ਸੁਣ। ਕੀ ਹੈ ਗੁਰੂ ਸਾਹਿਬ ਜੀ ਦੀ ਸਿੱਖਿਆ? ਮਹਾਰਾਜ ਦੀ ਸਿੱਖਿਆ ਸਾਧ ਸੰਗਤ ਜੀ ਹੈ ਸਾਧ ਸਾਧ ਸਿਮਰੋ ਗੋਬਿੰਦ। ਮਹਾਰਾਜ ਜੀ ਦੀ ਸਿੱਖਿਆ ਇਹ ਹੈ ਉਠਤ ਬੈਠਤ ਸੋਵਤ ਧਿਆਈਐ। ਮਹਾਰਾਜ ਜੀ ਦੀ ਸਿੱਖਿਆ ਇਹ ਹੈ ਉਠਤ ਬੈਠਤ ਸੋਵਤ ਨਾਮ। ਮਹਾਰਾਜ ਜੀ ਦੀ ਸਿੱਖਿਆ ਇਹ ਹੈ ਆਇਓ ਸੁਣਨ ਪੜ੍ਹਨ ਕਉ ਬਾਣੀ। महाराज जी सात संग जी सिख्या महाराज जी की सिख्या आवो सिख सतगुरु के प्यार हो गावो सची बाणी जे महाराज जी सिख्या कहिंदे तू गुरु की सिख्या सुन पाए हे गुणी निधान महाराज की सिख्या सुन करके मनन करके ओहदे चलन करके गुणा के खजाने निधान हुंदा खजाना गुणा के खजाने परमात्मा नूं प्राप्त कर लवेगा तू
सुखदाता तेरे मन वसै हो मैं जाए अभमान
तू सुखा का दाता परमात्मा तेरे मन जान वसेगा हो मैं अभमान हंकार तेरा चलिया जावेगा सारा फिर
नानक नदरी पाई है अमृत गुणी निधान
नदरी कहिंदे सतसंग जी परमात्मा नूं नानक नदरी पाई है नदर कहिंदे नजर नूं ओ मेहर दी नजर जदों परमात्मा करदा ओ नदरी परमात्मा जदों सतसंग जी मेहर दी नजर नाल तकेगा अमृत गुणी निधान ओ गुणा दे खजाने तो तेनू अमृत दी दात फिर प्राप्त होवेगी
पौड़ी जितने पाशाह सारा जी खान उमराव सिखदार है तितने सब हर के किए
धन गुरु रामदास महाराज कृपा करदे जिन्ने पातशाह ने जिन्ने अमीर ने राजे राणे ने जिन्ने चौधरी ने जिन्ने मीए हन जिन्ने जिमीदार ते सरदार वड्डे वड्डे शपैद पोश पैदा किते ये सब कुछ सारे परमात्मा दे बनाए हुए वड्डे ने अपने आप विच कोई वड्डा नहीं इन्हां नूं वड्डे मनना ते सतसंग जी अज्ञानता असल विच कहिंदे ने इन्हां नूं वड्डे बनाउण वाला जिहड़ा ओह सारिआं तों वड्डा है
जो किश हर करावै सो ओही करै सब हर के अर्थी है
कहिंदे परमात्मा दी मर्जी तों बाहर जाके नहीं कुछ भी कर सकते जितने पातशाह शाह राजे खान उमराव उमराव हुंदे सतसंग जी मंत्री सकदार सकदार हुंदे सरदार चौधरी इलाकिआं दे उत्ते राज करन वाले कहिंदे सब परमात्मा दे हुकम विच आ कोई इन्हां दे पिछे पिछे तुरिया फिरे पई इह मेरा कोई कार्ज कर देणगे कहिंदे भाई ओह परमात्मा दे हुकम तों बाहर जाके कोई कार्ज नहीं कर सकदे तो कहिंदे ने जो परमात्मा सतसंग जी इन्हां तों करवावेगा जो किश हर करावै सो ओह करहै वड्डे ने ठीक है वड्याईया वड्या ने दितिया ने उन्होंने पचौधर तो बख्शे पर कहिंदे कर उहो ही सकदे जो परमात्मा करावेगा परमात्मा दे हुक्म तो बाहर जाके वड्डे वड्डे राजे महाराजे भी कुछ नहीं कर सकते जो किश हर करावे सो ए कर है जो परमात्मा करावेगा उहो ही करनगे सब हर के अर्थीए कहिंदे सब कुछ असल विच हरी दे अर्थ है हरी दे हाथ विच है सारी ताकत उस परमात्मा कोले है जी
तो ऐसा हर सबना का प्रभ सतगुरु कैबल है
कहिंदे ने सो ऐसा हर सबना का प्रभ सतगुरु कैबल है फिर वो जेड़ा परमात्मा जेड़ा राजिया महाराजिया चौधरियां खाना ते सकदारा सरदारा दे भी उपर है कहिंदे ने वो सब तो पक्ष किस दा करदा कहिंदे सतगुरु दा वो परमात्मा जिस दे हुक्म च वड्डे वड्डे राजे महाराजे भी चलते कहिंदे वो सतगुरु दे वल है भाव सतगुरु दा पक्षी है उस विच ते सतगुरु विच कोई फर्क नहीं
तिन सब वर्ण चारे खाने सब श्रेष्ठ गोली कर सतगुरु को अगे कर कमावन को दिए
कहिंदे ने चारे वर्ण चारे खाणिया चारे वर्ण केड़े आ खत्री ब्राह्मण सूद वैस ये चार वर्ण चारे खाणिया अंडज जेरज सेतज ते उतपुज चारे वर्ण चारे खाणी सब श्रेष्ठ सारी सृष्टि जेड़ी चारा खाणिया तो पैदा हुई चारे वर्ण जेडे सारी सृष्टि विच वर्तन वाले गोले कर सतगुर अगे कार कमावन को जीए गुरु रामदास महाराज कहिंदे ने चार सारी सृष्टि चारे वर्ण चारे खाणिया परमेश्वर ने गोले बना दिते गुरु दे दर दे सेवक ने गुलाम ने मंगते आ महाराज दे दर दे भावे राजे महाराजे खान चौधरी सरदार ने कहिंदे परमात्मा दे परमात्मा जिस दे वाले वो सतगुरु ते सतगुरु दे दर दे सारे मंगते आ गुरु दे दर दे गुलाम ने गोले हन इस करके गुरु रामदास महाराज कहिंदे नमस्कार सतगुरु नूं कर ये वड्डे ने उन्हां नूं वड्याईयां परमात्मा दीआं दित्तीआं ते वड्डे वड्डे भी गुरु दे दर दे मंगते हन जी
हर सेवक की ऐसी वड्याई देखो हर संत हो
कहिंदे ने हरी नूं सेवण दी परमात्मा नूं चेते करन दी संत जनो देखो किड्डी वड्डी वड्याई है
जिन विचों काया नगरी दुश्मन दूत ता मार कढ़िए
जिस परमात्मा ने इस काया नगर विचों इस देही विचों दुश्मन दूत सब मार कढ़िए इहदे विचों कहिंदे ने दुश्मन दूत काम क्रोध लोह मोह हंकार शब्द स्पर्श रूप रस गंध असुरी संपदा सारी कहिंदे कढ़ तेरे शरीर चों परे कर दित्ती है ये उस परमात्मा दी वड्याई है ਜਿਹਨੇ ਤੇਰੀ ਦੇਹ ਚੋਂ ਕਾਇਆ ਚੋਂ ਇਸ ਨਗਰ ਵਿੱਚੋਂ ਸਾਰੇ ਦੂਤ ਮਾਰ ਕੇ ਭਜਾਈ ਦਿੱਤੇ ਹਨ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਤੂਲ ਤੂੰ ਹੈ। ਕਹਿੰਦੇ ਨੇ ਫਿਰ ਅੱਗੇ ਜਾ ਕੇ ਕਹਿੰਦੇ ਜਿਨੀ ਤੂੰ ਸੇਵਿਆ ਭਾਵ ਕਰ, ਸੇ ਤੁਧ ਪਾਰ ਉਤਾਰਿਆ, ਕਾਮ ਕ੍ਰੋਧ ਲੋਹ ਮੋਹ ਮਾਰ ਕੱਢੇ ਤੁਧ ਫਾ ਪਰਵਾਰਿਆ। ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਸਾਧ ਸੰਗਤ ਜੀ ਬਾਬੇ ਸੱਤੇ ਬਲਵੰਡੇ ਨੇ ਕੀਤੀ ਹੈ। ਉਹ ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਐਸੇ ਸਤਿਗੁਰੂ ਨੇ ਜਿਹਨੇ ਉਹਨਾਂ ਦੇ ਚਰਨਾਂ ਕੇ ਪਰਸੇ ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਲੋਹ ਮੋਹ ਹੰਕਾਰ ਮਾਰ ਕੇ ਪਰੇ ਕੱਢ ਦਿੱਤੇ, ਮਾਰ ਕੇ ਮਾਰੀ ਗਏ, ਮਰਿਆ ਬੰਦਾ ਦੁਬਾਰਾ ਨਹੀਂ ਉੱਠਦਾ। ਉਵੇਂ ਪਾਸੇ ਕੀਤੇ ਹੋਣ ਥੋੜੀ ਦੇਰ ਲਈ ਸਾਧ ਸੰਗਤ ਜੀ, ਕਾਮ ਕ੍ਰੋਧ ਤੋਂ ਬੰਦਾ ਪਾਸਾ ਵੱਟ ਸਕਦਾ ਪਰ ਜਿਉਂਦੇ ਆ ਤੇ ਫੇਰ ਆਉਣਗੇ। ਪਰ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਨੇ ਤਾਂ ਆਪਣੇ ਸਿੱਖਾਂ ਦੇ ਅੰਦਰੋਂ ਮਾਰ ਹੀ ਦਿੱਤੇ ਨੇ, ਕੱਢ ਦਿੱਤੇ, ਕੱਢ ਕੇ ਮਾਰ ਦਿੱਤੇ, ਦੁਬਾਰਾ ਨਹੀਂ ਆ ਸਕਣਗੇ। ਇਹ ਗੁਰੂ ਸਾਹਿਬ ਜੀ ਦੀ ਵਡਿਆਈ ਹੈ। ਕਹਿੰਦੇ ਦੇਖ ਲਓ ਇਹ ਵਡਿਆਈ, ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ। ਕਹਿੰਦੇ ਪਰਮਾਤਮਾ ਦੀ ਸੇਵਾ ਕਰਨ ਦੀ ਐਸੀ ਵਡਿਆਈ ਗੁਰਮੁਖੋ ਦੇਖੋ, ਜਿਨ ਵਿੱਚੋਂ ਕਾਇਆ ਨਗਰੀ, ਇਹ ਕਾਇਆ ਇੱਕ ਨਗਰ ਆ ਸਤਸੰਗ ਜੀ। ਇਹਦੇ ਵਿੱਚ ਇਹ ਜਿਹੜੇ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ ਵਿੱਚ ਤੁਸ਼ਟਾ ਅੰਤਸ਼ ਕਰਨਿਆ, ਕਹਿੰਦੇ ਨੇ ਹੱਟ ਨੇ ਬਾਜ਼ਾਰ ਖੁੱਲੇ ਹੋਏ। ਇਸ ਕਾਇਆ ਨਗਰ ਵਿੱਚੋਂ ਦੁਸ਼ਮਣ ਦੂਤ ਸਭ ਮਾਰ ਕੱਢੀਏ, ਸਾਰੇ ਸਤਸੰਗ ਜੀ ਮਾਰ ਕੇ ਕੱਢ ਦਿੱਤੇ ਨੇ। ਇਹ ਵਡਿਆਈ ਆ ਉਸ ਪਰਮਾਤਮਾ ਦੀ, ਉਹਦਾ ਨਾਮ ਜਪਣ ਦੀ।
ਹਰ ਹਰ ਕਿਰਪਾਲ ਹੋਆ ਭਗਤਨਾ ਉੱਪਰ, ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ।
ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ, ਉਹ ਹਰੀ ਪਰਮਾਤਮਾ ਭਗਤਾਂ ਉੱਤੇ ਕਿਰਪਾਲੂ ਹੁੰਦਾ, ਕਿਰਪਾ ਕਰਦਾ। ਹਰ ਆਪਣੀ ਕਿਰਪਾ ਕਰ, ਕਹਿੰਦੇ ਉਸਨੇ ਆਪਣੀ ਕਿਰਪਾ ਕਰਕੇ ਹਰ ਆਪ ਰੱਖ ਲਈਏ। ਹਰੀ ਨੇ ਆਪ ਉਹਨਾਂ ਨੂੰ ਭਗਤਾਂ ਨੂੰ ਰੱਖ ਲਿਆ, ਉਹਨਾਂ ਦੀ ਰੱਖਿਆ ਕੀਤੀ, ਉਹਨਾਂ ਤੇ ਕਿਰਪਾ ਕੀਤੀ, ਉਹਨਾਂ ਦੇ ਨੇੜੇ ਨਹੀਂ ਆਉਣ ਦਿੰਦਾ ਫਿਰ ਇਹਨਾਂ ਵਿਕਾਰਾਂ ਨੂੰ ਜੀ।
ਲੋਕ ਮਹੱਲਾ ਤੀਜਾ, ਅੰਦਰ ਕਪਟ ਸਦਾ ਦੁੱਖ ਹੈ, ਮਨੁੱਖ ਧਿਆਨ ਨਾ ਲਾਗਾ।
ਉੱਪਰਲਾ ਜਿਹੜਾ ਸਾਧ ਸੰਗਤ ਜੀ ਬਚਨ ਸੀ, ਸ਼ਬਦ ਸੀ, ਇਹ ਸੀ ਗੁਰਮੁਖਾਂ ਦੀ ਅਵਸਥਾ, ਜਿਹੜੇ ਪ੍ਰਮਾਤਮਾ ਨੂੰ ਸੇਵਣ ਵਾਲੇ, ਉਹਦੀ ਸੇਵਾ ਕਰਨ ਵਾਲੇ। ਕਹਿੰਦੇ ਨਾਮ ਜਪਣ ਵਾਲੇ, ਨਾਮ ਦੀ ਇਹ ਵਡਿਆਈ ਹੈ ਵੀ ਉਹਨਾਂ ਦੀ ਕਾਇਆ ਨਗਰੀ ਤੋਂ ਸਾਰੇ ਦੂਤ ਹੀ ਗੁਰੂ ਸਾਹਿਬ ਦੂਰ ਕਰ ਦਿੰਦੇ ਆ। ਜਦੋਂ ਗੁਰੂ ਕੋਈ ਕਰੇ ਤੇ ਗੁਰੂ ਸਾਹਿਬ ਉਹਦੇ ਅੰਦਰੋਂ ਸਾਧ ਸੰਗਤ ਜੀ ਸਭ ਅਸੁਰੀ ਸੰਪਦਾ ਕੱਢ ਦੇਣਗੇ। ਹੁਣ ਅਗਲਾ ਜਿਹੜਾ ਸਲੋਕ ਆਇਆ ਉਹਦੇ ਵਿੱਚ ਮਨਮੁਖ ਦੀ ਹਾਲਤ ਦੱਸੀ। ਕਹਿੰਦੇ ਨੇ ਅੰਦਰ ਕਪਟ ਸਦਾ ਦੁੱਖ ਹੈ, ਮਨਮੁਖ ਦਾ ਅੰਦਰ ਸਾਫ਼ ਨਹੀਂ ਹੁੰਦਾ, ਨਿਰਮਲ ਨਹੀਂ ਹੁੰਦਾ, ਕਪਟ ਹੋਵੇਗਾ, ਛਲ ਹੋਵੇਗਾ, ਫਰੇਬ। ਕਹਿੰਦੇ ਨੇ ਉਹਦੇ ਅੰਦਰ ਸਾਧ ਸੰਗਤ ਜੀ ਇਹ ਸਦਾ ਵਾਸਤੇ ਵਸਿਆ ਰਹਿੰਦਾ। ਅੰਦਰ ਕਪਟ ਸਦਾ ਦੁੱਖ ਹੈ, ਫਿਰ ਜੇ ਅੰਦਰ ਕਪਟ ਆ, ਗੁਰੂ ਸਾਹਿਬ ਨਾਲ ਵੀ ਕਪਟ ਕਰਦਾ, ਸਾਧ ਸੰਗਤ ਨਾਲ ਵੀ ਕਪਟ ਕਰਦਾ, ਤੇ ਕਹਿੰਦੇ ਨੇ ਕਪਟੀ ਦਾ ਅੰਦਰ ਫਿਰ ਦੁੱਖ ਹੀ ਹੁੰਦਾ, ਸੁੱਖ ਨਹੀਂ ਆ ਸਕਦਾ। ਅੰਦਰ ਕਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨਾ ਲੱਗੇ। ਇਸੇ ਕਰਕੇ ਕਹਿੰਦੇ ਮਨਮੁਖ ਦਾ ਧਿਆਨ ਕਦੇ ਨਹੀਂ ਜੁੜਦਾ, ਮਨਮੁਖ ਦਾ ਧਿਆਨ ਕਦੇ ਲੱਗੇਗਾ ਹੀ ਨਾ। ਸਦਾ ਵਾਸਤੇ ਤਾਂ ਸਾਧ ਸੰਗਤ ਜੀ ਬ੍ਰਹਮ ਗਿਆਨੀਆਂ ਦਾ ਲੱਗਦਾ, ਪਰ ਜਿਹੜੇ ਗੁਰਮੁਖ ਚੰਗੇ ਕਰਮਾਂ ਵਾਲੇ ਆ ਧਿਆਨ ਉਹਨਾਂ ਦਾ ਲੱਗ ਜ਼ਰੂਰ ਜਾਂਦਾ। ਜਿਹੜੇ ਸੰਗਤ ਵਿੱਚ ਬੈਠਣ, ਕਿਸੇ ਦਾ ਕਥਾ ਵਿੱਚ ਬਹੁਤ ਧਿਆਨ ਲੱਗਦਾ, ਕਿਸੇ ਦਾ ਕੀਰਤਨ ਵਿੱਚ ਬਹੁਤ ਧਿਆਨ ਲੱਗੇਗਾ, ਬੜਾ ਆਨੰਦ ਆਉਂਦਾ। ਕਿਸੇ ਦਾ ਚੱਲਦੇ ਅਖੰਡ ਪਾਠ ਚ ਬਹੁਤ ਧਿਆਨ ਲੱਗਦਾ, ਕਿਸੇ ਦਾ ਨਿਤਨੇਮ ਚ ਬੜਾ ਧਿਆਨ ਲੱਗੇਗਾ, ਕਿਸੇ ਦਾ ਗੁਰੂ ਸਾਹਿਬ ਜੀ ਦੇ ਜੀਵਨ ਦਾ ਇਤਿਹਾਸ ਸੁਣੀ ਉਹਦੇ ਚ ਬੜਾ ਧਿਆਨ ਲੱਗਦਾ, ਤੇ ਮਨਮੁਖ ਦਾ ਕਿਤੇ ਨਹੀਂ ਜੇ ਲੱਗਦਾ। ਇਹ ਨਿਸ਼ਾਨੀ ਆ, ਨਾ ਕੀਰਤਨ ਚ ਲੱਗਣਾ, ਨਾ ਕਥਾ ਚ ਲੱਗਣਾ, ਨਾ ਗੁਰ ਇਤਿਹਾਸ ਸੁਣ ਤੇ ਲੱਗਣਾ, ਨਾ ਨਿਤਨੇਮ ਸੁਣਦਿਆਂ ਲੱਗਣਾ, ਨਾ ਬਾਣੀ ਪੜ੍ਹਦਿਆਂ, ਕਿਸੇ ਤਰ੍ਹਾਂ ਲੱਗਣਾ ਹੀ ਨਹੀਂ, ਕਿਉਂਕਿ ਕਹਿੰਦੇ ਅੰਦਰ ਤੇ ਕਪਟ ਨਾ ਭਰਿਆ, ਧਿਆਨ ਕਿੱਥੋਂ ਲੱਗੇ। ਕਪਟ ਛਲ ਕੁਝ ਛੱਡੇ ਤੇ ਫਿਰ ਧਿਆਨ ਜੁੜੇ, ਚਲੋ ਕਿਤੇ ਜੁੜ ਜਾਏ, ਕਥਾ ਚ ਲੱਗ ਜਾਏ, ਕੀਰਤਨ ਚ ਲੱਗ ਜਾਏ, ਮਹਾਰਾਜ ਦਾ ਜੀਵਨ ਦੀ ਇਤਿਹਾਸ ਦਾ ਸਾਧ ਸੰਗਤ ਜੀ ਪ੍ਰਸੰਗ ਚੱਲਦਾ ਹੋਏ ਉਹਦੇ ਚ ਲੱਗ ਜਾਏ, ਕਿਤੇ ਨਿਤਨੇਮ ਚ ਲੱਗ ਜਾਏ, ਲੱਗੇ ਤਾਂ ਫਿਰ ਹੀ ਆ, ਤਾਂ ਜੇ ਕਪਟ ਨਾ ਅੰਦਰ ਹੋਵੇ। ਤੇ ਅੰਦਰ ਕਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨਾ ਲੱਗ ਗਿਆ। ਕਹਿੰਦੇ ਮਨਮੁਖ ਦਾ ਧਿਆਨ ਕਦੇ ਨੀ ਪ੍ਰਮਾਤਮਾ ਦੇ ਚਰਨਾਂ ਨਾਲ ਲੱਗਦਾ, ਕਿਉਂਕਿ ਅੰਦਰ ਸਾਰਾ ਕਪਟ ਨਾਲ ਭਰਿਆ ਹੁੰਦਾ ਉਸ ਦਾ।
ਦੁੱਖ ਵਿੱਚ ਕਾਰ ਕਮਾਵਣੀ, ਦੁੱਖ ਵਰਤੈ ਦੁੱਖ ਆਗਾ।
ਕਹਿੰਦੇ ਦੁੱਖ ਚ ਸਾਧ ਸੰਗਤ ਜੀ ਉਹ ਕੰਮ ਕਰਦਾ, ਜਿੰਨੀ ਕਾਰ ਕਰੇਗਾ ਦੁੱਖ ਵਾਲੀ ਕਰਨੀ ਉਹਨੇ, ਦੁੱਖ ਵਰਤੈ ਦੁੱਖ ਆਗਾ। ਇੱਥੇ ਵੀ ਫਿਰ ਮਨਮੁਖ ਨੂੰ ਦੁੱਖ ਤੇ ਅੱਗੇ ਵੀ ਦੁੱਖ, ਕਿਉਂਕਿ ਕਰਮੀ ਸਾਰੇ ਦੁੱਖ, ਸਾਧ ਸੰਗਤ ਜੀ ਦੁੱਖ ਇਕੱਠਾ ਕਰਨ ਵਾਲੇ, ਕੂੜਿਆਰਾਂ ਵਾਲੇ ਕੀਤੇ। ਇਸ ਕਰਕੇ ਕਹਿੰਦੇ ਉਹ ਇੱਥੇ ਵੀ ਦੁਖੀ ਹੁੰਦਾ ਮਨਮੁਖ, ਤੇ ਪਰਲੋਕ ਵਿੱਚ ਅੱਗੇ ਵੀ ਦੁਖੀ ਹੈ।
ਕਰਮੀ ਸਤਿਗੁਰ ਪੇਟੀਐ ਤਾਂ ਸਤਨਾਮ ਲਿਵ ਲਾਗੈ।
ਮਹਾਰਾਜ ਫਿਰ ਮਨਮੁਖ ਨਹੀਂ ਬਚ ਸਕਦਾ ਕਿਸੇ ਤਰ੍ਹਾਂ, ਉਹਦਾ ਕੋਈ ਬਚਾ, ਕੋਈ ਰਸਤਾ ਐਸਾ ਹੋਵੇ ਭਈ ਉਹਦਾ ਵੀ ਭਲਾ ਹੋ ਜੇ। ਹਜ਼ੂਰ ਕਹਿੰਦੇ ਹਾਂ ਬਿਲਕੁਲ ਹੋ ਸਕਦਾ। ਕਰਮੀ ਸਤਿਗੁਰ ਪੇਟੀਐ, ਕਹਿੰਦੇ ਸਤਿਗੁਰੂ ਜੀ ਦੇ ਚਰਨ ਫੜ ਲਏ, ਫਿਰ ਭਾਵੇਂ ਕਿੱਡਾ ਵੱਡਾ ਪਾਪੀ ਹੋਵੇ, ਪਾਮਰਤਾਈ ਕਰਨ ਵਾਲਾ ਹੋਵੇ, ਕਿੱਡਾ ਵੀ ਸਾਧ ਸੰਗਤ ਜੀ ਉਹ ਹੋਰ ਅਪਰਾਧੀ ਵੀ ਹੋਵੇ, ਹੋਰ ਦੁਖਿਅੰ ਅਣਕ ਹਤਿਅੰ ਜਨਮ ਦਰਿਦਰੰ ਮਹਾਂਬਖਿਆਦੰ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਧ। ਮਹਾਰਾਜ ਦੇ ਬਚਨਿਆਂ ਕਹਿੰਦੇ ਬਹੁਤ ਵੱਡਾ ਪਾਪੀ, ਅਪਰਾਧੀ, ਖੂਨੀ, ਕਾਤਲ, ਏਡੇ ਪਾਪਾਂ ਦੀ ਪੰਡ ਵਾਲਾ ਸਾਧ ਸੰਗਤ ਜੀ, ਉਹ ਵੀ ਜੇ ਨਾਮ ਨਾਲ ਜੁੜ ਜਾਵੇ, ਗੁਰੂ ਸਾਹਿਬ ਦੇ ਚਰਨ ਫੜ ਲਵੇ, ਕਹਿੰਦੇ ਨੇ ਸਾਰੇ ਪਾਪ ਉਹਦੇ ਵੀ ਸਾਧ ਸੰਗਤ ਜੀ ਮਹਾਰਾਜ ਮੇਟ ਦੇਣਗੇ। ਸਿਮਰੰਤ ਹਰ ਸੁਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਕਹਿੰਦੇ ਨੇ ਨਾਮ ਸਿਮਰਿਆ, ਮਹਾਰਾਜ ਦੇ ਚਰਨ ਪਰਸਿਆ, ਸਾਰੇ ਮਿਟ ਜਾਣਗੇ। ਏਡੇ ਵੱਡੇ ਪਾਪੀ ਬੰਦੇ ਦੇ ਪਾਪ ਵੀ ਮਿਟ ਜਾਣਗੇ ਤੇ ਸਾਰੇ ਹੀ ਫਿਰ ਸਾਰੇ ਮਿਟਣਗੇ। ਕਿਵੇਂ ਜੀ? ਕਹਿੰਦੇ ਜੈਸੇ ਪਾਵਕ ਕਾਸ਼ਟ ਭਸਮੰ ਕਰੋਧ। ਪਾਵਕ ਹੁੰਦੀ ਅੱਗ, ਕਾਸ਼ਟ ਹੁੰਦੀਆਂ ਲੱਕੜਾਂ, ਭਸਮੰ ਹੁੰਦਾ ਭਸਮ ਕਰਨੀਆਂ। ਕਹਿੰਦੇ ਜਿਵੇਂ ਅੱਗ ਦੀ ਇੱਕ ਚਿੰਗਿਆੜੀ ਮਣਾ ਮੋਈ ਲੱਕੜ ਇਕੱਠੀ ਕੀਤੀ ਹੋਵੇ ਤੇ ਉਹਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਗੁਰੂ ਦੀ ਇੱਕ ਮਿਹਰ ਦੀ ਨਜ਼ਰ ਕਰੋੜਾਂ ਜਨਮਾਂ ਦੇ ਕੀਤੇ ਪਾਪਾਂ ਦੇ ਢੇਰ ਨੂੰ ਵੀ ਸਾਧ ਸੰਗਤ ਜੀ ਉਸੇ ਵੇਲੇ ਸਾੜ ਕੇ ਖਤਮ ਕਰ ਦਿੰਦੀ। ਮਹਾਰਾਜ ਦੀ ਦਰ ਤੋਂ ਮਿਲਿਆ ਇੱਕ ਨਾਮ ਦਾ ਕਿਣਕਾ, ਕਹਿੰਦੇ ਤੇਰੇ ਸਾਰੇ ਪਾਪਾਂ ਦੇ ਢੇਰ ਨੂੰ ਖਤਮ ਕਰ ਦੇਵੇਗਾ। ਇਸ ਕਰਕੇ ਮਨਮੁਖ ਨੂੰ ਵੀ ਸਾਧ ਸੰਗਤ ਜੀ ਇੱਕ ਥਾਂ ਹੈ ਜਿੱਥੇ ਜਾ ਕੇ ਉਹਦਾ ਬਚਾਅ ਹੋ ਸਕਦਾ। ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲੱਗ ਗਿਆ। ਕਹਿੰਦੇ ਜਿਸ ਦੀ ਕਦੇ ਲਿਵ ਨਹੀਂ ਸੀ ਨਾ ਲੱਗੀ, ਧਿਆਨ ਕਦੇ ਨਹੀਂ ਸੀ ਲੱਗਾ, ਮਹਾਰਾਜ ਦੇ ਚਰਨ ਪਰਸ ਲਏ, ਮਨੋਂ ਆਣ ਕੇ ਸਰਧਾ ਨਾਲ ਗੁਰੂ ਦਾ ਦਰ ਫੜ ਲਏ, ਕਹਿੰਦੇ ਮਹਾਰਾਜ ਦੀ ਮਿਹਰ ਦੀ ਨਜ਼ਰ ਪਵੇਗੀ ਤੇ ਉਹਦਾ ਵੀ ਧਿਆਨ ਲੱਗ ਜਾਵੇਗਾ। ਫਿਰ
ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭ੍ਰਮ ਬਹੁ ਭਾਗਾ।
ਕਹਿੰਦੇ ਸਹਿਜ ਹੀ ਸੁਤੇਸੇ ਦੀ ਸੁਖ ਉਹਨੂੰ ਮਿਲ ਜਾਣਗੇ, ਕਿਉਂਕਿ ਅੰਦਰ ਜਿਹੜਾ ਕਪਟ ਸੀ, ਭਰਮ ਸੀ, ਭਉ ਸੀ, ਛਲ ਸੀ, ਉਹ ਸਾਰਾ ਨਿਕਲ ਜਾਂਦਾ। ਮਹਾਰਾਜ ਦੇ ਦਰ ਤੇ ਆਉਣ ਕਰਕੇ ਕੋਈ ਭਰਮ ਬਾਕੀ ਨਹੀਂ ਰਹਿੰਦਾ। ਕਿੰਨੇ ਸੰਸੇ ਲੈ ਕੇ ਬੰਦਾ ਸਾਧ ਸੰਗਤ ਜੀ ਆਵੇ ਨਾ ਮਹਾਰਾਜ ਦੇ ਦਰ ਤੇ, ਇੱਥੇ ਆਣ ਕੇ ਸੰਗਤ ਵਿੱਚ ਬੈਠ ਜਾਵੇ ਤੇ ਬਿਨਾਂ ਕੁਝ ਕਹਿਣ ਤੋਂ ਹੌਲੀ ਹੌਲੀ ਸਾਰੇ ਸੰਕੇ ਨਿਕਲਦੇ ਜਾਂਦੇ ਆ। ਜਿੰਨੇ ਮਨ ਦੇ ਸ਼ੰਕੇ ਹੋਣਗੇ, ਕਦੀ ਅੱਜ ਦੋ ਸ਼ੰਕਿਆਂ ਦਾ ਜਵਾਬ ਮਿਲ ਗਿਆ, ਕੱਲ ਨੂੰ ਤੀਜੇ ਸ਼ੰਕੇ ਦਾ ਜਵਾਬ ਮਿਲ ਜਾਏਗਾ ਕਥਾ ਚੋਂ, ਪਰਸੋਂ ਨੂੰ ਬਾਕੀ ਕਿਸੇ ਜਿੰਨੇ ਸ਼ੰਕੇ ਮਨ ਚ ਹੋਣਗੇ, ਬੰਦਾ ਨਿਤਨੇਮ ਨਾਲ ਕਥਾ ਸੁਣਨ ਲੱਗ ਪਵੇ ਤੇ ਸੁਣਦਿਆਂ ਸੁਣਦਿਆਂ ਸਭ ਸ਼ੰਕੇ ਨਿਵਰਤ ਹੋ ਜਾਣਗੇ। ਬਿਨਾਂ ਪੁੱਛਣ ਤੋਂ ਹੀ ਉਹਨਾਂ ਦਾ ਜਵਾਬ ਮਿਲਦਾ ਜਾਵੇਗਾ, ਬਿਨਾਂ ਪੁੱਛਣ ਤੋਂ। ਕੋਈ ਸ਼ੰਕਾ ਸਾਧ ਸੰਗਤ ਜੀ ਲੈ ਕੇ ਬੰਦਾ ਮਨ ਚ ਆ ਜਾਵੇ ਤੇ ਕਥਾ ਚੋਂ ਉਹਦਾ ਜਵਾਬ ਮਿਲੇਗਾ। ਅੱਜ ਕਿਸੇ ਸ਼ੰਕੇ ਦਾ ਮਿਲਿਆ, ਕੱਲ ਕਿਸੇ ਦਾ, ਕਹਿੰਦੇ ਸਭ ਸ਼ੰਕਿਆਂ ਦੀ ਨਿਵਰਤੀ ਹੋ ਜਾਂਦੀ, ਫਿਰ ਸਾਰਿਆਂ ਦੀ ਸਭ ਭਰਮ ਨਿਕਲ ਹੀ ਜਾਂਦੇ ਮਨ ਚੋਂ, ਫਿਰ ਉਹਦਾ ਵੀ ਧਿਆਨ ਲੱਗਣ ਲੱਗ ਪੈਂਦਾ। ਸੁਤੇਸੇ ਦੀ, ਕਿਉਂਕਿ ਗੁਰੂ ਸਾਹਿਬ ਜੀ ਦੇ ਬਚਨਾਂ ਦੀ ਵਿਚਾਰ ਹੀ ਸਾਧ ਸੰਗਤ ਜੀ ਏਦਾਂ ਦੀ ਆ ਵੀ ਇਹ ਸਾਰੇ ਸ਼ੰਕਿਆਂ ਦੀ ਨਿਵਰਤੀ ਕਰਦੀ ਹੈ। ਕਿਸੇ ਤਰ੍ਹਾਂ ਦਾ ਮਨ ਚ ਜੇ ਕੋਈ ਸੰਕਲਪ ਆ ਜਾਵੇ ਤੇ ਕਥਾ ਚ ਉਹਦਾ ਜਵਾਬ ਮਿਲੇਗਾ, ਆਪਣੇ ਆਪ ਹੀ ਮਿਲੇਗਾ। ਸਾਧ ਸੰਗਤ ਜੀ, ਇੱਕ ਦਿਨ ਚੱਲਦਾ ਸੀ ਕਿਤੇ ਪ੍ਰਸੰਗ ਸੁਤੇਸੇ ਦੀ, ਇਹ ਸਾਧ ਸੰਗਤ ਜੀ ਸ਼ਬਦ ਦੀ ਜਿਹੜਾ ਵਿਚਾਰ ਸੀ ਏਦਾਂ ਚੱਲਦੀ ਸੀ ਵੀ ਕਈ ਬੰਦੇ ਗੁਰਦੁਆਰੇ ਵੀ ਨਹੀਂ ਆਉਂਦੇ ਪਰ ਬੜੇ ਸੁਖੀ ਆ, ਪੈਸੇ ਦੀ ਨਹੀਂ ਕਮੀ, ਸਾਰਾ ਕੁਝ ਆਨੰਦ ਵਿੱਚ ਆ, ਇਹ ਕਿੱਦਾਂ ਹੋ ਸਕਦਾ? ਕੁਝ ਐਸੇ ਜਿਹੜੇ ਰੋਜ਼ ਨਿਤਨੇਮ ਨਾਲ ਗੁਰਦੁਆਰੇ ਆਉਣ ਵਾਲੇ ਆ ਪਰ ਉਹਨਾਂ ਕੋਲੇ ਖੁੱਲੀ ਮਾਇਆ ਨਹੀਂ, ਮਸਾਂ ਮਸਾਂ ਪ੍ਰਸ਼ਾਦਾ ਹੀ ਚੱਲਦਾ, ਇਹਦਾ ਕੀ ਕਾਰਨ ਹੈ? ਇਹ ਵੀ ਸੁਤੇ ਸਿੰਘ ਸਾਧ ਸੰਗਤ ਜੀ ਉਸ ਦਿਨ ਵਿਆਖਿਆ ਹੋਈ, ਸੁਤੇਸੇ ਦੀ ਇਸ ਬਚਨ ਦੀ ਵਿਆਖਿਆ ਹੋਈ ਵੀ ਜਿਹੜੇ ਨਹੀਂ ਆਉਣ ਵਾਲੇ ਉਹਨਾਂ ਦਾ ਸਾਧ ਸੰਗਤ ਜੀ ਹਰ ਬੰਦੇ ਦੀ ਪ੍ਰਾਲਬਧ ਉਹਦਾ ਜਿਹੜਾ ਕਰਮ ਹੈ ਸਾਧ ਸੰਗਤ ਜੀ ਉਹਨੂੰ ਫਲ ਦਿੰਦਾ, ਤੇ ਕਰਮ ਉਹ ਫਲ ਦਿੰਦਾ ਜਿਹੜਾ ਕਰਮ ਜਾਗਦਾ ਹੋਵੇ। ਬੰਦੇ ਨੇ ਪਾਪ ਵੀ ਕੀਤੇ ਹੁੰਦੇ, ਪੁੰਨ ਵੀ ਕੀਤੇ ਹੁੰਦੇ ਆ, ਜਦੋਂ ਪੁੰਨ ਕਰਮ ਜਾਗਦਾ ਸਾਧ ਸੰਗਤ ਜੀ ਉਦੋਂ ਉਹਨੂੰ ਸੁੱਖ ਮਿਲਦਾ, ਫਲ ਉਹਦੇ ਕਰਮਾਂ ਦਾ। ਜਦੋਂ ਪਾਪ ਕਰਮ ਜਾਗੇਗਾ ਉਦੋਂ ਦੁੱਖ ਆ ਜਾਣਗੇ, ਜਦੋਂ ਪੁੰਨ ਕਰਮ ਜਾਗੇਗਾ ਉਦੋਂ ਉਹਨੂੰ ਸੁੱਖ ਮਿਲਣਾ, ਭਾਵੇਂ ਉਹ ਗੁਰਦੁਆਰੇ ਆਵੇ ਭਾਵੇਂ ਨਾ, ਭਾਵੇਂ ਮਹਾਰਾਜ ਨੂੰ ਨਮਸਕਾਰ ਕਰੇ ਜਾਂ ਨਾ, ਜਿਹੜਾ ਉਹਨੂੰ ਸੁੱਖ ਮਿਲਿਆ ਨਾ ਦੁਨਿਆਵੀ ਸੁੱਖ, ਇਹ ਉਹਦਾ ਕੀਤਾ ਹੋਇਆ ਕਰਮ ਜਿਹੜਾ ਪੁੰਨ ਕਰਮ ਸਾਧ ਸੰਗਤ ਜੀ ਉਹ ਜਾਗਿਆ ਤੇ ਇਹਨੇ ਫਿਰ ਸੌਣਾ ਵੀ ਆ। ਕਰਮ ਸਦਾ ਨਹੀਂ ਜਾਗਦਾ, ਕਦੇ ਪਾਪ ਕਰਮ ਜਾਗਦਾ, ਕਦੇ ਪੁੰਨ ਕਰਮ ਜਾਗਦਾ, ਵਾਰੀ ਵਾਰੀ ਜਾਗਦੇ ਇਹ। ਕਹਿੰਦੇ ਦੇਖੀ ਚੱਲੀ, ਜਦੋਂ ਪਾਪ ਕਰਮ ਜਾਗੇਗਾ ਫਿਰ ਕੀ ਹੈ, ਪਰ ਜਿਹੜਾ ਗੁਰੂ ਦੇ ਚਰਨ ਪਰਸਣ ਵਾਲਾ ਸਾਧ ਸੰਗਤ ਜੀ ਉਹਦੇ ਪਾਪ ਕਰਮ ਨਾਸ ਹੁੰਦੇ ਜਾਣਗੇ, ਸਿਰਫ ਪੁੰਨ ਕਰਮ ਬਾਕੀ ਰਹਿ ਜਾਏਗਾ। ਸਧਾਰਨ ਮਨੁੱਖ ਜਿਹੜਾ ਪਰੇ ਪਰੇ ਮਹਾਰਾਜ ਤੋਂ ਰਹਿਣ ਵਾਲਾ ਹੈ, ਉਹਨੇ ਜਿਹੜੇ ਕਰਮ ਕੀਤੇ, ਪੂਰਬਲੀ ਕਮਾਈ ਤੋਂ ਪੱਛਮ, ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠ ਖਾਈ, ਆਗਰੇ ਕੀ ਖੇਪਤਾ ਨੇ ਕਛੂ ਨਾ ਚਲਾਈ ਗਏ ਲਿਖਿਆ। ਕਹਿੰਦੇ ਨੇ ਪੂਰਬ ਲੋ ਕਰਮ ਕ੍ਰਿਤ ਨਾ ਮਿਟੈ ਰੀ ਕਰ ਗਏ ਹਨ ਤਾ ਚ ਮੈਂ ਜਾਤੀਏ ਲਈ ਆਰਾਮ ਚ ਨਾਮ ਗੁਰਬਾਣੀ ਦੇ ਬਚਨ। ਕਹਿੰਦੇ ਪੂਰਬਲੇ ਕਰਮਾਂ ਦਾ ਹਰੇਕ ਨੂੰ ਮਿਲਣਾ ਹੀ ਆ, ਉਹ ਪਰੇ ਬੈਠੇ ਨੂੰ ਵੀ ਮਿਲ ਜਾਣਾ, ਪਰ ਜਿਸ ਦਿਨ ਉਹ ਕਰਮ ਸੁੱਤਾ ਫੇਰ ਕੀ ਬਣੇਗਾ, ਉਸੇ ਵੇਲੇ ਸਾਰਾ ਕੁਝ ਖਤਮ। ਇਸ ਲਈ ਮਹਾਰਾਜ ਦੇ ਦਰ ਤੇ ਸਿਰਫ ਇਸ ਲਈ ਆਈਦਾ ਵੀ ਪਾਪ ਕਰਮ ਖਤਮ ਹੋਵੇ ਤੇ ਪੁੰਨ ਕਰਮ ਬਾਕੀ ਬਚਣ। ਸੰਗਤ ਵਿੱਚ ਆਉਣਾ ਪੁੰਨ ਕਰਮ ਆ, ਮਹਾਰਾਜ ਨੂੰ ਮੱਥਾ ਟੇਕਣਾ ਪੁੰਨ ਕਰਮ ਆ, ਜਦੋਂ ਰਹੇ ਕੱਲੇ ਪੁੰਨ ਕਰਮ ਜਾਣਗੇ ਫਿਰ ਪਾਪ ਕਰਮ ਬਚਿਆ ਹੀ ਨਾ, ਦੁੱਖ ਕਿੱਥੋਂ ਆਵੇਗਾ। ਇਹਦੇ ਦੁੱਖਾਂ ਦੀ ਇੱਕ ਇੱਕ ਕਰਕੇ ਦੋ ਦੋ ਕਰਕੇ ਨਿਵਿਰਤੀ ਹੁੰਦੀ ਜਾਂਦੀ ਫਿਰ, ਕਿਉਂਕਿ ਮਹਾਰਾਜ ਦੇ ਦਰਸ਼ਨ ਕਰਨੇ ਪੁੰਨ ਕਰਮ ਆ, ਸੰਗਤ ਵਿੱਚ ਆਉਣਾ ਪੁੰਨ ਕਰਮ ਆ, ਕਥਾ ਕੀਰਤਨ ਸੁਣਨੀ ਕਰਨੀ ਪੁੰਨ ਕਰਮ ਆ, ਨਿਤ ਨੇਮ ਕਰਨਾ ਪੁੰਨ ਕਰਮ ਹੈ, ਮਹਾਰਾਜ ਦੀ ਸੇਵਾ ਕਰਨੀ ਪੁੰਨ ਕਰਮ ਹੈ, ਸੰਗਤ ਦੇ ਜੋੜੇ ਝਾੜਨੇ ਪੁੰਨ ਕਰਮ ਹੈ, ਸੰਗਤ ਨੂੰ ਗੁਰਮੁਖਾਂ ਨੂੰ ਲੰਗਰ ਤਿਆਰ ਕਰਕੇ ਛਕਾਉਣਾ ਪੁੰਨ ਕਰਮ ਹੈ। ਕਹਿੰਦੇ ਜਦੋਂ ਪੁੰਨੀ ਕਰਮ ਬਾਕੀ ਰਹਿ ਜਾਣਗੇ, ਪਾਪ ਕਰਮ ਬਚਿਆ ਹੀ ਨਾ, ਫਿਰ ਦੁੱਖ ਕਿੱਥੋਂ ਆ ਸਕਦਾ, ਆ ਹੀ ਨਹੀਂ ਸਕਦਾ। ਸੁਤੇਸੇ ਦੇ ਵਿਚਾਰ ਚੱਲੀ ਤੇ ਕਿਸੇ ਗੁਰਮੁਖ ਨੇ ਆਖਿਆ, ਕਹਿੰਦੇ ਵੀ ਅੱਜ ਇਹ ਹੀ ਸੀ ਮਨ ਚ, ਪਤਾ ਨੀ ਕਿਉਂ ਮਨ ਚ ਫੁਰਨਾ ਆ ਗਿਆ ਸੀ ਗੁਰਦੁਆਰੇ ਜਾਣ ਲੱਗਿਆ, ਪਰ ਕਦੀ ਨਾਗਾ ਨੀ ਪਾਇਆ, ਰੋਜ਼ ਜਾ ਕੇ ਬਹਿਦਾ, ਪਰ ਫਿਰ ਵੀ ਸੁਖੀ ਉਹ ਲੋਕ ਆ ਜਿਹੜੇ ਕਦੀ ਗਏ ਨੀ, ਉਹਨਾਂ ਦਾ ਉਹ ਕਰਮ ਜਾਗਿਆ ਉਸ ਘੜੀ। ਤੇ ਕਰਮ ਦੀ ਗਤੀ ਨੇ ਸਾਧ ਸੰਗਤ ਜੀ ਇੱਕ ਰਸ ਨੀ ਰਹਿਣਾ ਹੁੰਦਾ, ਇੱਕ ਰਸ ਗੁਰਮੁਖਾਂ ਦੀ ਕਰਮ ਗਤੀ ਰਹਿ ਜਾਂਦੀ, ਕਿਉਂ? ਕਿਉਂਕਿ ਪਾਪ ਕਰਮ ਮੁੱਕ ਜਾਂਦੇ ਆ, ਮੁੱਕਦੇ ਜਾਂਦੇ ਨਾ। ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬਚਨ ਆ, ਘੋਰ ਦੁਖਿਅੰਗ ਅਨਕ ਹਤਿਅੰਗ ਜਨਮ ਦਰਿਦਰੰਗ ਮਹਾਂ ਬਖਿਆਦੰਗ ਮਟੰਤ ਸਗਲ, ਮਟੰਤ ਸਗਲ ਸਾਰੇ ਹੀ ਮਿਟਣਗੇ, ਜਿੰਨੇ ਪਾਪ ਕਰਮ ਆਪਾਂ ਲੈ ਕੇ ਆਏ ਪਿਛਲੇ ਸੰਸਕਾਰ ਜਨਮਾਂ ਦੇ, ਇੱਥੇ ਆਉਣ ਕਰਕੇ ਮਿਟਦੇ ਜਾਂਦੇ ਰੋਜ਼ 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 ਰੋਜ਼, ਮਿਟਦੇ ਜਾਣਗੇ ਹੌਲੀ ਹੌਲੀ, ਇੱਕ ਦਿਨ ਸਾਰੇ ਮਿਟ ਜਾਣਗੇ, ਸਾਰੇ ਮਿਟ ਜਾਣਗੇ। ਤੇ ਸਾਧ ਸੰਗਤ ਜੀ ਫਿਰ ਪਰਮਾਤਮਾ ਵਿੱਚ ਹੀ ਨਿਸ਼ਚੇ ਕਰਕੇ ਭੇਜਤਾ ਹੋਵੇਗੀ, ਫਿਰ ਦੁੱਖ ਆ ਹੀ ਨਹੀਂ ਸਕਦਾ। ਤੋ ਕਹਿੰਦੇ ਆ ਸੁੱਤੇ ਸੇ ਦੀ ਜਵਾਬ ਮਿਲ ਗਿਆ, ਕਥਾ ਵਿੱਚੋਂ ਗੁਰੂ ਸਾਹਿਬ ਜੀ ਦੇ ਬਚਨਾਂ ਦੀ ਵਿਚਾਰ ਵਿੱਚੋਂ ਸ਼ੰਕਿਆਂ ਦੀ ਨਿਵਿਰਤੀ ਬਿਨਾਂ ਕਹਿਣ ਤੋਂ ਹੁੰਦੀ ਜਾਂਦੀ ਹੈ, ਬਿਨਾਂ ਕਹਿਣ ਤੋਂ ਆਪਣੇ ਸਵਾਲਾਂ ਦਾ ਜਵਾਬ ਮਿਲਦਾ। ਇਸ ਕਰਕੇ ਕਹਿੰਦੇ ਮਾਨਮੁਖ ਲਈ ਵੀ ਗੁਰਮੁਖਾ ਐਸਾ ਥਾਂ ਹੈ, ਉਹ ਵੀ ਗੁਰੂ ਸਾਹਿਬ ਜੀ ਦੇ ਚਰਨ ਪਰਸੇ, ਸਾਰੇ ਸੰਸੇ, ਸਾਰੇ ਭਰਮ, ਸਾਰੇ ਭੈ, ਸਾਰੀ ਪਾਮਰਤਾਈ, ਸਾਰੇ ਪਾਪ ਖਤਮ ਹੋ ਜਾਣਗੇ ਉਸ ਦੇ। ਕਹਿੰਦੇ ਕਰਮੀ ਸਤਿਗੁਰ ਭੇਟ ਗਿਆ ਤਾਂ ਸੱਚ ਨਾਮ ਲਿਵ ਲੱਗੇ, ਨਾਨਕ ਸਹਿਜੇ ਸੁਖ ਹੋਏ ਅੰਦਰ ਹੋ ਭਰਮ ਭਉ ਭਾਗੈ। ਸੁਤੇਸੇ ਦੀ ਉਹਨੂੰ ਵੀ ਸੁਖ ਬਣ ਜਾਵੇਗਾ, ਏਡੇ ਪਾਮਰ ਮੁਰਸ਼ ਪੁਰਸ਼ ਨੂੰ ਵੀ, ਕਿਉਂਕਿ ਅੰਦਰੋਂ ਫਿਰ ਜਿਹੜੀ ਅਸੁਰੀ ਸੰਪਦਾ ਸਾਰੀ ਨਿਕਲ ਜਾਵੇਗੀ ਉਸ ਦੇ ਜੀ।
ਮਹੱਲਾ ਤੀਜਾ, ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਮ ਮਨ ਪਾਇਆ।
ਅਗਲੇ ਸਲੋਕ ਵਿੱਚ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਰਹੇ ਹਨ, ਗੁਰਮੁਖ ਸਾਧ ਸੰਗਤ ਜੀ ਸਦਾ ਪ੍ਰੇਮ ਰੰਗ ਚ ਰੰਗੇ ਰਹਿੰਦੇ ਆ। ਗੁਰਮੁਖ ਸਦਾ ਹਰ ਰੰਗ ਹੈ, ਕਹਿੰਦੇ ਗੁਰਮੁਖਾਂ ਦੇ ਮਨ ਨੂੰ ਹਰੀ ਰੰਗ ਸਦਾ ਹੀ ਚੜਿਆ ਰਹਿੰਦਾ। ਹਰ ਕਾ ਨਾਉ ਮਨ ਪਾਇਆ, ਉਹਨਾਂ ਨੂੰ ਮਹਾਰਾਜ ਦਾ ਨਾਮ ਸਾਧ ਸੰਗਤ ਜੀ ਬੜਾ ਉਹਨਾਂ ਦੇ ਮਨ ਨੂੰ ਪਾਉਂਦਾ। ਨਾਮ ਦੀ ਗੱਲ ਚੱਲੇ ਤੇ ਗੁਰਮੁਖ ਨੂੰ ਖੁਸ਼ੀ ਹੋਵੇਗੀ, ਕਥਾ ਚੱਲਦੀ ਹੋਵੇ ਤੇ ਗੁਰਮੁਖ ਨੂੰ ਖੁਸ਼ੀ ਹੁੰਦੀ ਆ, ਕੀਰਤਨ ਦਰਬਾਰ ਹੋਵੇ ਉਹਨੂੰ ਖੁਸ਼ੀ ਹੋਵੇਗੀ, ਮਹਾਰਾਜ ਦੀ ਵਡਿਆਈ ਚੱਲਦੀ ਹੋਵੇ, ਨਗਰ ਕੀਰਤਨ ਹੋਵੇ, ਕੋਈ ਵੀ ਕਿਤੇ ਵੀ ਗੁਰੂ ਸਾਹਿਬ ਜੀ ਦੀ ਵਡਿਆਈ ਦੀ ਗੱਲ ਚੱਲੇ ਤੇ ਸਾਧ ਸੰਗਤ ਜੀ ਗੁਰਮੁਖ ਨੂੰ ਬੜਾ ਸੁੱਖ ਮਿਲਦਾ, ਬੜਾ ਆਨੰਦ ਆਵੇਗਾ ਉਸ ਨੂੰ।
ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੋ ਪਾਇਆ,
ਕਿਉਂਕਿ ਗੁਰਮੁਖਾਂ ਦਾ ਵੇਖਣਾ ਵੀ ਸਾਧ ਸੰਗਤ ਜੀ ਨਾਮ ਹੀ ਬਣ ਜਾਂਦਾ, ਬੋਲਣਾ ਵੀ ਨਾਮ ਹੀ ਬਣ ਜਾਂਦਾ, ਜਪਣਾ ਵੀ ਨਾਮ ਹੀ ਬਣ ਜਾਂਦਾ, ਤੇ ਨਾਮ ਸੁਖ ਸਰੂਪ ਹੈ। ਇਸ ਕਰਕੇ ਕਹਿੰਦੇ ਗੁਰਮੁਖਾਂ ਨੂੰ ਸੁਖ ਹੁੰਦਾ ਮਨ ਕਰਕੇ ਜੀ।
ਨਾਨਕ ਗੁਰਮੁਖ ਗਿਆਨ ਪ੍ਰਗਟਿਆ, ਤਿਮਰ ਅਗਿਆਨ ਅੰਧੇਰ ਚੁਕਾਇਆ।
ਕਹਿੰਦੇ ਨੇ ਫਿਰ ਸਾਧ ਸੰਗਤ ਜੀ, ਨਾਨਕ ਗੁਰਮੁਖ ਗਿਆਨ ਪ੍ਰਗਟਿਆ, ਕਹਿੰਦੇ ਗੁਰਮੁਖ ਦੇ ਹਿਰਦੇ ਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਉਹਨੂੰ ਪਤਾ ਲੱਗ ਜਾਂਦਾ, ਗਿਆਨ ਦਾ ਅਰਥ ਹੁੰਦਾ ਚੰਗੇ ਮਾੜੇ ਦਾ ਪਤਾ ਲੱਗ ਜਾਣਾ, ਪਾਪ ਪੁੰਨ ਦਾ ਪਤਾ ਲੱਗ ਜਾਣਾ। ਕਹਿੰਦੇ ਗੁਰਮੁਖਾਂ ਦੇ ਹਿਰਦੇ ਚ ਗਿਆਨ ਪ੍ਰਕਾਸ਼ ਜਾਂਦਾ, ਤਿਮਰ ਅਗਿਆਨ ਅੰਧੇਰ ਚੁਕਾਇਆ। ਤਿਮਰ ਕਹਿੰਦੇ ਸਾਧ ਸੰਗਤ ਜੀ ਉਵੇਂ ਤਿੰਨਾਂ ਦੇ, ਤੇ ਤਿਮਰ ਹੁੰਦਾ ਤਿਮ ਸਾਧ ਸੰਗਤ ਜੀ, ਤਮ ਹੁੰਦਾ ਹਨੇਰਾ। ਕਹਿੰਦੇ ਉਹਨਾਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਚੁੱਕਿਆ ਜਾਵੇਗਾ, ਉਹਨਾਂ ਨੂੰ ਫਿਰ ਆਤਮਾ ਕੀ ਹੈ, ਪਰਮਾਤਮਾ ਕੀ ਹੈ, ਇਹ ਮਨੁੱਖਾ ਜਨਮ ਦਾ ਲਾਭ ਕੀ ਹੈ, ਮੈਨੂੰ ਕਿਉਂ ਮਹਾਰਾਜ ਨੇ ਮਨੁੱਖਾ ਜਨਮ ਦਿੱਤਾ, ਪਹਿਲਾਂ ਮੈਂ ਕੀ ਸਾਂ, ਬਾਅਦ ਚ ਕੀ ਬਣੇਗਾ, ਗੁਰਬਾਣੀ ਕੀ ਕਹਿੰਦੀ ਮੈਨੂੰ, ਗੁਰੂ ਸਾਹਿਬ ਜੀ ਦੇ ਬਚਨ ਕੀ ਨੇ, ਉਪਦੇਸ਼ ਮਹਾਰਾਜ ਦਾ ਕੀ ਕਹਿੰਦੇ, ਸਾਰਾ ਹੀ ਪਤਾ ਲੱਗ ਜਾਂਦਾ ਉਹਨੂੰ, ਅਗਿਆਨ ਦਾ ਹਨੇਰਾ ਚਲਿਆ ਜਾਂਦਾ ਉਸ ਦੇ ਅੰਦਰੋਂ ਜੀ।
ਮਹੱਲਾ ਤੀਜਾ, ਮਨਮੁਖ ਮੈਲੀ ਮਰੈ ਗਵਾਰ।
ਪਰ ਕਹਿੰਦੇ ਜਿਹੜੇ ਮਾਲਮੁਖ ਮਨਮੁਖ ਨੇ ਸਾਧ ਸੰਗਤ ਜੀ, ਉਹਨਾਂ ਦਾ ਅੰਦਰ ਮੈਲਾ ਹੁੰਦਾ ਸੰਸਕਾਰਾਂ ਦੀ ਮੈਲ ਕਰਕੇ, ਕਹਿੰਦੇ ਇਸ ਕਰਕੇ ਉਹ ਮੂਰਖ ਜੀਵਨ ਦੀ ਬਾਜੀ ਹਾਰ ਕੇ ਮਰਦੇ ਹਨ।
ਗੁਰਮੁਖ ਨਿਰਮਲ ਹਰ ਰਾਖਿਆ ਔਰ ਤਾਰ।
ਗੁਰਮੁਖ ਸਾਧ ਸੰਗਤ ਜੀ ਨਿਰਮਲ ਹੁੰਦਾ, ਕਿਉਂ ਨਿਰਮਲ ਹੁੰਦਾ? ਕਹਿੰਦੇ ਹਰ ਰਾਖਿਆ ਔਰ ਤਾਰ, ਕਿਉਂਕਿ ਪਰਮਾਤਮਾ ਦੀ ਯਾਦ ਹਿਰਦੇ ਚ ਰੱਖਦਾ ਨਾ, ਪਰਮਾਤਮਾ ਨਿਰਮਲ ਹੈ, ਉਹਦੀ ਯਾਦ ਨਿਰਮਲ ਹੈ, ਉਹਦਾ ਨਾਮ ਨਿਰਮਲ ਹੈ, ਉਹਦੀ ਵਡਿਆਈ ਨਿਰਮਲ ਹੈ, ਇਸ ਕਰਕੇ ਗੁਰਮੁਖਾਂ ਦਾ ਅੰਦਰ ਨਿਰਮਲ ਹੁੰਦਾ ਹੈ।
ਪੰਤ ਨਾਨਕ ਸੁਣੋ ਜਨ ਭਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰਮੁਖ ਤੁਹਾਨੂੰ ਕਹਿ ਰਹੇ ਬਚਨ ਤੁਹਾਡੇ ਲਈ ਆ, ਸੁਣੋ ਪ੍ਰੇਮ ਨਾਲ।
ਸਤਿਗੁਰ ਸੇਵੇ ਹੋਊ ਹਉਮੈ ਵੱਲ ਜਾਏ।
ਸਤਿਗੁਰੂ ਦੀ ਸੇਵਾ ਕੀਤੀ ਆ, ਹਉਮੈ ਦੀ ਮੈਲ ਸਾਰੀ ਉਤਰ ਜਾਂਦੀ ਹੈ।
ਅੰਦਰ ਸੰਸਾਰ ਦੁੱਖ ਵਿਆਪੇ ਸਿਰ ਧੰਦਾ ਨਿਤ ਮਾਰ।
ਕਹਿੰਦੇ ਜੇ ਨਾ ਸਤਿਗੁਰੂ ਦੀ ਸੇਵਾ ਕਰੀਏ ਤੇ ਅੰਦਰ ਸੰਸਾ ਸੰਸਿਆ ਨਾਲ ਹੀ ਭਰਿਆ ਰਹਿੰਦਾ, ਅੰਦਰ ਤੇ ਜਵਾਬ ਮਿਲਦਾ ਕਿਤੇ ਨੀ। ਅੰਦਰ ਸੰਸਾ ਦੁੱਖ ਵਿਆਪੇ, ਫਿਰ ਕਹਿੰਦੇ ਦੁੱਖ ਵਿਆਪਦਾ ਹਰ ਵੇਲੇ, ਸੰਸੇ ਸੌਣ ਨੀ ਦਿੰਦੇ ਚੰਗੀ ਤਰ੍ਹਾਂ, ਸਿਰ ਧੰਦਾ ਨਿਤ ਮਾਰ। ਤੇ ਕਹਿੰਦੇ ਨਿਤਾ ਪ੍ਰਤੀ ਸਿਰ ਤੇ ਧੰਦਿਆਂ ਦੀ ਮਾਰ ਪੈਂਦੀ ਰਹਿੰਦੀ ਹੈ, ਗੁਰੂ ਸਾਹਿਬ ਜੀ ਨੂੰ ਚੇਤੇ ਕਰਨ ਜੋਗਾ ਸਮਾਂ ਹੀ ਨਹੀਂ ਹੁੰਦਾ ਫਿਰ ਉਸ ਕੋਲੇ।
ਦੂਜੇ ਪਾਏ ਸੂਤੇ ਕਵਹਿ ਨਾ ਜਾਗੈ ਮਾਇਆ ਮੂਹ ਪਿਆਰ।
ਕਹਿੰਦੇ ਜਿਹੜੇ ਦਵੈਤ ਭਾਵ ਵਿੱਚ ਸਾਧ ਸੰਗਤ ਜੀ ਇੱਕ ਵਾਰ ਸੌਂ ਗਏ ਨਾ, ਉਹਨਾਂ ਨੂੰ ਗੁਰੂ ਵਾਲੇ ਪਾਸੇ ਜਾਗ ਨਹੀਂ ਆਉਂਦੀ ਕਦੇ ਵੀ। ਮਾਇਆ ਮੋਹ ਪਿਆਰ, ਕਹਿੰਦੇ ਉਹਨਾਂ ਨੂੰ ਤੇ ਮਾਇਆ ਦਾ ਮੋਹ ਮਾਇਆ ਨਾਲ ਹੀ ਪਿਆਰ ਹੁੰਦਾ ਹੈ। ਉਹ ਕਹਿੰਦੇ ਜਿਹੜਾ ਅੱਧਾ ਘੰਟਾ ਗੁਰਦੁਆਰੇ ਜਾ ਕੇ ਬਹਿਣਾ, ਅੱਧੇ ਘੰਟੇ ਚ ਤਿੰਨ ਚਾਰ ਰੁਪਈਏ ਹੋਰ ਬਣ ਜਾਣੇ। ਕਹਿੰਦੇ ਨੇ ਇੰਨਾ ਪਿਆਰ ਸਾਰਾ ਜੀਵਨ ਹੀ ਵਿਅਰਥ ਗਵਾ ਲੈਣਗੇ। ਫਿਰ ਮਾਇਆ ਮਨ ਹੋਣਾ ਵਿਸਰੈ, ਮੰਗ ਹੈ ਦਮਾ ਦਮ, ਏਦਾਂ ਦੀ ਹਾਲਤ ਹੋ ਜਾਂਦੀ। ਫਿਰ
ਨਾਮ ਨਾ ਚੇਤਾ ਸਬਦ ਨਾ ਵਿਚਾਰ ਹੈ, ਇਹ ਮਨਮੁਖ ਦਾ ਵਿਚਾਰ।
ਕਹਿੰਦੇ ਦੇਖੋ ਮਨਮੁਖ ਦੀ ਵਿਚਾਰ ਕਰਕੇ ਇਹ ਜੇ ਉਹਦਾ ਜੀਵਨ ਨਾਮ ਨਾ ਚੇਤ ਹੈ, ਨਾਮ ਨੂੰ ਚੇਤੇ ਨਹੀਂ ਕਰਦਾ ਕਦੇ। ਸ਼ਬਦ ਨਾ ਵਿਚਾਰ ਹੈ, ਸ਼ਬਦ ਦੀ ਵਿਚਾਰ ਕਦੇ ਨੀ ਸੁਣੀ, ਇਹੋ ਮਨਮੁਖ ਦਾ ਵਿਚਾਰ। ਕਹਿੰਦੇ ਮਨਮੁਖ ਦੀ ਵਿਚਾਰ ਤੁਹਾਨੂੰ ਦੱਸਦੇ ਏਦਾਂ ਦਾ ਹੁੰਦਾ, ਨਾ ਉਹਨੂੰ ਨਾਮ ਚੇਤੇ ਆਉਂਦਾ, ਨਾ ਕਦੇ ਸ਼ਬਦ ਦੀ ਵਿਚਾਰ ਹੀ ਸੁਣਨੀ ਉਸਨੇ।
ਹਰ ਨਾਮ ਨਾ ਪਾਇਆ ਬਿਰਤਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ।
ਫਿਰ ਹਾਲਤ ਕੀ ਹੁੰਦੀ? ਕਹਿੰਦੇ ਹਰ ਨਾਮ ਨਾ ਪਾਇਆ, ਉਹਨੂੰ ਹਰੀ ਦਾ ਨਾਮ ਪਾਉਂਦਾ ਨੀ, ਚੰਗਾ ਨੀ ਲੱਗਦਾ ਮਨਮੁਖ ਨੂੰ। ਬਿਰਥਾ ਜਨਮ ਗਵਾਇਆ, ਕੀਮਤੀ ਜਨਮ ਸਾਰਾ ਵਿਅਰਥ ਹੀ ਗਵਾ ਲਿਆ। ਨਾਨਕ ਜਮ ਮਾਰ ਕਰੇ ਖੁਆਰ, ਕਹਿੰਦੇ ਫਿਰ ਜਮ ਮਾਰ ਕੇ ਖੁਆਰੀ ਚੰਗੀ ਕਰਦੇ ਉਸਦੀ, ਚੰਗੀ ਮਾਰ ਜਮਾਂ ਦੀ ਪੈਂਦੀ। ਫਿਰ
ਪੌੜੀ ਜਿਸਨੂੰ ਹਰ ਭਗਤ ਸੱਚ ਬਖਸ਼ਿਆ ਸੂ ਸੱਚਾ ਸਾਹੋ।
ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ, ਜਿਸ ਨੂੰ ਹਰ ਭਗਤ ਸੱਚ ਬਖਸ਼ਿਆ, ਸੱਚ ਸੱਚਾ ਪ੍ਰਮਾਤਮਾ ਜਿਹਨੂੰ ਆਪਣੀ ਭਗਤੀ ਬਖਸ਼ ਦਿੰਦਾ, ਸੋ ਸੱਚਾ ਸਾਹੋ, ਕਹਿੰਦੇ ਉਹ ਸੱਚਾ ਸ਼ਾਹੂਕਾਰ ਹੈ। ਆਪਣੇ ਸਵਾਸਾਂ ਦਾ ਵਪਾਰ ਫਿਰ ਸਾਧ ਸੰਗਤ ਜੀ ਸੱਚ ਨੂੰ ਇਕੱਠਾ ਕਰਨ ਲਈ ਉਹ ਗੁਰਮੁਖ ਕਰੇਗਾ ਮਹਾਰਾਜ, ਜਿਸ ਨੂੰ ਭਗਤੀ ਦੀ ਦਾਤ ਬਖਸ਼ ਦਿੰਦੇ ਹਨ।
ਇਸ ਕੀ ਮੋਹਤਾ ਜੀ ਲੋਕ ਕੱਢਦਾ ਹੋਰ ਤਾਠ ਨਾ ਵਤ ਨਾ ਵੇਸਾ।
ਕਹਿੰਦੇ ਫਿਰ ਸਾਰੇ ਲੋਕ ਸਾਧ ਸੰਗਤ ਜੀ ਉਹਦੀ ਮਥਾਜੀ ਕਰਦੇ ਆ, ਨਾ ਗੁਰਮੁਖ ਦੀ ਕਿਉਂ ਮਥਾਜੀ ਕੀ ਹੁੰਦੀ ਆ, ਉਹਨੂੰ ਚੇਤੇ ਕਰਨਾ, ਉਹਦੀ ਬਰਸੀ ਮਨਾਉਣੀ, ਉਹਦੇ ਜਨਮ ਦਿਨ ਮਨਾਉਣੇ। ਗੁਰਮੁਖਾਂ ਦੇ ਦਿਹਾੜੇ ਮਨਾਏ ਜਾਂਦੇ ਨਾ, ਸਾਰਾ ਸੰਸਾਰ ਕਿੰਨੇ ਚਾਅ ਨਾਲ ਮਨਾਉਂਦਾ। ਕਹਿੰਦੇ ਨੇ ਇਸ ਕੀ ਮੋਹਤਾਜੀ ਲੋਕ ਕੱਢਦਾ ਹੋਰ ਤਹੱਟ ਨਾ ਵੱਥ ਨਾ ਵਿਸਾਹੋ। ਕਹਿੰਦੇ ਹੋਰ ਕੋਈ ਹੱਟੀ ਹੈ ਹੀ ਨੀ ਇਸ ਆਤਮ ਵਸਤੂ ਦੀ ਸਾਧ ਸੰਗਤ ਜੀ, ਜਿੱਥੋਂ ਖਰੀਦ ਕੀਤੀ ਜਾ ਸਕੇ। ਗੁਰੂ ਸਾਹਿਬ ਦਾ ਹੀ ਇੱਕ ਦਰ ਹੈ ਜਿੱਥੋਂ ਇਨਾਮ ਦੀ ਵਸਤੂ ਮਿਲ ਸਕਦੀ ਹੈ।
ਭਗਤ ਜਨਾ ਕਾ ਸਨਮੁਖ ਹੋਵੇ ਸੋ ਹਰ ਰਾਸ ਲਏ ਬੇਮੁਖ ਪਾਸ ਪਾਹੋ।
ਕਹਿੰਦੇ ਭਗਤ ਜਨ ਜਿਹੜੇ ਉਹ ਪ੍ਰਮਾਤਮਾ ਦੇ ਸਨਮੁਖ ਹੁੰਦੇ ਆ, ਸੋ ਹਰ ਰਾਸ ਲਏ, ਕਿਉਂ ਉਹ ਹਰੀ ਤੋਂ ਨਾਮ ਰਾਸ ਲੈ ਕੇ ਪੱਲੇ ਬੰਨ ਲੈਂਦੇ ਆਪਣੀ। ਰਾਸ ਪੱਲੇ ਹੋਏ ਤਾਂ ਵਪਾਰ ਕਰਨਾ ਬੰਦੇ ਨੇ, ਰਾਸ ਨਾ ਹੋਵੇ ਪੂੰਜੀ ਨਾ ਹੋਵੇ ਵਪਾਰ ਕਿਵੇਂ ਕਰੇਗਾ। ਕਹਿੰਦੇ ਭਗਤੀ ਦੀ ਰਾਸ ਲੈ ਕੇ ਫਿਰ ਸਵਾਸਾਂ ਨਾਲ ਸਾਧ ਸੰਗਤ ਜੀ ਉਹ ਸੱਚ ਦਾ ਵਪਾਰ ਕਰਦੇ ਆ। ਬੇਮੁਖ ਭਾਸ ਪਾਹੋ, ਪਰ ਜਿਹੜਾ ਬੇਮੁਖ ਬੰਦਾ ਭਾਸ ਹੁੰਦੀ ਖੇ, ਕਹਿੰਦੇ ਉਹਦੇ ਤਾਂ ਖੇ ਹੀ ਪੈਂਦੀ ਹੈ। ਫਿਰ
ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਾਗਤੀ ਤਿੰਨਾ ਨੇੜ ਨਾ ਜਾਓ।
ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਪਾਰੀ ਆ, ਕਹਿੰਦੇ ਉਹ ਨੇ ਭਗਤ। ਭਗਤ ਕੌਣ ਆ ਜੀ? ਜਿਹੜੇ ਨਾਮ ਦਾ ਵਪਾਰ ਕਰਦੇ। ਹਰ ਕੇ ਨਾਮ ਕੇ ਵਪਾਰੀ ਭਗਤ ਹੈ, ਕਹਿੰਦੇ ਭਗਤ ਉਹ ਨੇ ਜਿਹੜੇ ਨਾਮ ਦੇ ਵਪਾਰੀ।
ਜਮ ਜਾ ਗਾਤੀ ਤਿੰਨਾ ਨੇੜ ਨਾ ਜਾਹੋ, ਜਮ ਜਿਹੜਾ ਮਸੂਲੀਆ ਟੈਕਸ ਲੈਣ ਵਾਲਾ ਸਾਧ ਸੰਗਤ ਜੀ,
ਕਹਿੰਦੇ ਨੇ ਹਰੇਕ ਦੇ ਕੋਲੋਂ ਮਸੂਲ ਲੈਂਦਾ ਜਮ, ਪਰ ਉਹਨਾਂ ਦੇ ਨੇੜੇ ਨੀ ਜਾ ਸਕਦਾ ਜਿਹੜੇ ਨਾਮ ਦੇ ਵਪਾਰੀ ਆ, ਜਿਹੜੇ ਭਗਤੀ ਕਰਨ ਵਾਲੇ, ਉਹਨਾਂ ਕੋਲੇ ਜਮ ਨਾ ਜਾਵੇਗਾ ਜੀ।
ਜਨ ਨਾਨਕ ਹਰ ਨਾਮ ਧਨ ਲੱਦਿਆ ਸਦਾ ਵੀ ਪਰਵਾਹੋ।
ਜਿਹਨਾਂ ਨੇ ਨਾਮ ਧਨ ਸਾਧ ਸੰਗਤ ਜਿਹੜੇ ਲੱਦ ਕੇ ਚੱਲੇ ਨਾ, ਭਾਰ ਨਾਮ ਧਨ ਦਾ ਭਾਵ, ਜਿਹਨਾਂ ਨੇ ਗੱਡੀ ਨਾਮ ਧਨ ਦੀ ਸਾਧ ਸੰਗਤ ਜੀ ਭਰੀ ਹੈ, ਉਹ ਸਦਾ ਬੇਪਰਵਾਹ ਹੋ, ਕਹਿੰਦੇ ਉਹ ਬੇਪਰਵਾਹ ਹੁੰਦੇ। ਨਾ ਉਹਨਾਂ ਨੂੰ ਕੋਈ ਜਮਾਂ ਦਾ ਡਰ, ਨਾ ਉਹਨਾਂ ਨੂੰ ਸਾਧ ਸੰਗਤ ਜੀ 84 ਦੇ ਗੇੜੇ ਦਾ ਡਰ, ਨਾ ਨਰਕਾਂ ਦੇ ਦੁੱਖ ਦਾ ਡਰ, ਨਾ ਜੰਮਣ ਮਰਨ ਦੇ ਦੁੱਖ ਦਾ ਡਰ। ਕਹਿੰਦੇ ਉਹ ਤਾਂ ਮਹਾਰਾਜ ਨੇ ਬੇਪਰਵਾਹ ਕਰ ਦਿੱਤੇ, ਕਿਉਂਕਿ ਨਾਮ ਹੈ ਨਾ ਪੱਲੇ, ਤੇ ਨਾਮ ਵਾਲਾ ਸਾਧ ਸੰਗਤ ਜੀ ਫਿਰ ਜਨਮ ਮਰਨ ਦੇ ਗੇੜ ਚ ਪੈਂਦਾ ਹੀ ਕੋਈ ਨੀ। ਨਾਮ ਵਾਲੇ ਨੂੰ ਫਿਰ ਕੋਈ ਨਰਕ ਜਾਮ ਕੁਝ ਕਹਿ ਨਹੀਂ ਸਕਦੇ। ਇਸ ਕਰਕੇ ਕਹਿੰਦੇ ਨੇ ਬੇਪਰਵਾਹੀ ਉਸ ਪ੍ਰਮਾਤਮਾ ਨੇ ਬਖਸ਼ਿਸ਼ ਕਰ ਦਿੱਤੀ, ਪਰ ਉਹਨਾਂ ਨੂੰ ਜਿਹਨਾਂ ਗੁਰਮੁਖਾਂ ਨੇ ਨਾਮ ਜਪਿਆ, ਪੱਲਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਉਹਨਾਂ ਦੀ ਬਾਣੀ ਦਾ ਫੜਿਆ, ਗੁਰੂ ਸਾਹਿਬ ਜੀ ਦੇ ਬਚਨਾਂ ਦਾ ਆਸਰਾ ਲਿਆ, ਉਹ ਜ਼ਰੂਰ ਸਾਧ ਸੰਗਤ ਜੀ ਬਚ ਜਾਂਦੇ ਆ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਧੰਨ ਗੁਰੂ ਅਮਰਦਾਸ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਸਾਂਝਾ ਉਪਦੇਸ਼, ਪਾਵਨ ਪਵਿੱਤਰ ਬਰਾਬਰ ਦੀ ਵਾਰ ਵਿੱਚੋਂ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ। ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਗੁਰੂ ਕੀ ਸੰਗਤ ਨੇ ਮਾਫੀ ਬਖਸ਼ਣੀ ਜੀ। ਦੇਖਿਆ ਕਰਦੇ ਨੇ ਸ਼ੁਕੀਆ ਕਰਕੇ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ਦਾ ਨਾਨਕ ਪਾਰ ਉਤਾਰ, ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਨ।
ਭਗਤ ਜਨਾ ਕੋ ਸਨਮੁਖ ਹੋਵੇ ਸੋਹਾ ਰਾਸ ਲਏ ਬੇਮੁਖ ਪਸ ਪਾਹੋ। ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਾਗਾ ਤੀਤ ਨਾ ਨੇੜ ਨਾ ਜਾਹੋ। ਜਨ ਨਾਨਕ ਹਰ ਨਾਮ ਤਨ ਲੱਦਿਆ ਸਦਾ ਵੀ ਪ੍ਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।